हर के नाम की मन हर के नाम की प्रीत सुखदाई मन हर के नाम की प्रीत सुखदाई कर कृपा कर कृपा नानक आप ले लाई कर कृपा नानक आप ले मन हर के नाम की प्रीत सुखदाई मन हर के नाम की प्रीत सुखदाई अनकु भात माया के हेत अनक भात माया के हेत सर पर होवत जान अनेत सर पर होवत जान अनेत बिरख की छाया शो रंग लावे बिरख की छाया शो रंग लावे ओ बिन से ओ मन पछतावे बिन से ओह मन पछतावे ज्योति से सुचलनहार ज्योति से सुचलनहार लपट रहो ते अंध अंधार लपट रहो ते अंध अंधार जुलावे ने है बताऊ श्या जुलावे ने है तांको हाथ ना आवे Thank you. घर के नाम की प्रीत सुखदाई, मन हर के नाम की प्रीत सुखदाई, कर कृपा कर कृपा नानक अपने लाई, कर कृपा नानक अपने लाई, मन हर के नाम की प्रीत सुखदाई, मन हर के नाम की प्रीत सुखदाई। मिथ्या तन धन कुटुंब सबाया, मिथ्या तन धन कुटुंब सबाया, मिथ्या हमें ममता माया, मिथ्या हमें ममता माया, मिथ्या तन जोबन मिथ्या राज जोबन तन मार, मिथ्या राज जोबन धन मार, मिथ्या काम क्रोध बिकरा, मिथ्या काम क्रोध बिकरा, हस्ती रथ अस अश्वारी, मिथ्या रथ अशु बस्तिया, मिथ्या रथ अशुभ बस्तिया, मिथ्या रंग संग पेख हस्ता, मिथ्या त्रो मोहो अभिमान, मिथ्या त्रो मोहो अभिमान, मिथ्या आपस ऊपर करत गुमान, मिथ्या आपस ऊपर करत गुमान, अस्थिर भगत साध की शरण, अस्थिर भगत साध की शरण नानक जप जप जीवे हर के चरण नानक जप जप जीवे हर के चरण मन हर के नाम की प्रीत सुखदाई मन हर के नाम की प्रीत सुखदाई कर कृपा कर कृपा नानक आप ले लाई कर कृपा नानक आप ले लाई मन हर के नाम की मन हर के नाम की प्रीत सुखदाई मन हर के नाम की प्रीत सुखदाई कर कृपा कर कृपा नानक आप ले लाई प्रीत सुखदाई माई मेरे मन की प्रीत माई मेरे मन की प्रीत एही कर्म धर्म जप एही एही कर्म धर्म जप एही मेरे मन की प्रीत एही कर्म धर्म जप एही राम नाम निर्मल हैरी तुम्हारी मेरे मन की प्रीत चित सिमरन करो माई मेरे मन की प्रीत चित सिमरन करो नैन अवलोकनो सर्वन बाणी सुजस पूर राखो मन सुमन कर करो मेरे मन की प्रीत मन सुमद कर करो चरण हृदय धारो रसन अमृत राम नाम भाखो मेरे मन की प्रीत रसन अमृत राम नाम भाखो मेरी प्रीत गोविंद सो जन घटे माई मेरे मन की प्रीत पाई मेरा मन की प्रीत मेरे मन की प्रीत प्रभु कृपा करे प्रीत एक ओ डोरी है जिस नाल संबंध जुड़ जाते हैं बाणी अंदर सतगुरु ने प्रीत नू डोरी आखे जो बन जाते ना डरा जवानी चली जाए मैनू डर नहीं लगता फिक्र नहीं होता क्यों क्योंकि इन्हें चलाई जाना सी कितनी देर बचांदा जो बन जाते ना डरा जे शो प्रीत ना जाए जे शो प्रीत ना जाए मारू विदानड़े हुमस धुमस कुका पैया राही से मैडी लगड़ी डोरी उस मालिक नाल मेरे प्यार दी प्रीत दी डोरी लग गई संबंध जुड़ गया हुण इसे संसार विच जिथे ठेडे सन जिथे सब कुछ मिथ्या सी जिथे त्रोह मोह अभिमान सन उसे संसार नु मैं आनंद नाल रह के जीवन गुजार के माणिया तैसे सेती मैंडी लंगड़ी डोरी नानक आनंद सेती बन गाही मन हार के नाम की प्रीत सुखदाई पर कि इस प्रीत नू हर कोई मानदा है गल इस कंसेप्ट ते चल रही है लगातार इस अष्टपदी विच गुरु कहते ने इस प्रीत दी डोरी नू कौन मानदा है देखन विच ते ए आउंदा है जिथों शुरू कीता ने देन हार प्रभ छोड़ के ला गयान सुआए कहते ने संसार वाल मनुख दी रुचि इन्नी वध गई है कि दस वस्तु ले पाछे पावे एक वस्तकार बिखोट गवावे ये भी नहीं समझदा भी जिन्ना वस्तुआं वाल मेरी रुचि मेरी प्रीत मेरा संबंध जुड़िया है कि वो वस्तुआं मेरिया ने जा मेरी मर्जी ते निर्भर ने कम से कम जे वो वस्तुआं भी चाहना मन लो जे उन वस्तुआं दी लोड़ भी है ता उन्हों देन वाला ता प्रभु है लेकिन मैनू प्रभु नालों वस्तुआं दा संबंध ज्यादा जुड़ जांदा है पदार्थ दा संबंध ज्यादा जुड़ जांदा है इसलिए रब नू भी मैं ओनी क देर चेतना विच ले आउणा जिन्नी देर मैनू कोई वस्तु दिंदा है जिस दिन नहीं दिंदा पंजा दे देवे इकवंजवी ना देवे उस दिन रब नाल भी नाराज हो जाना क्योंकि मेरा संबंध तेरे नाल नहीं बहुत देर हुई एक बार गुरबाणी दे अंदरों एक कंसेप्ट सामने आया सी
ਕਿ ਬੱਦਲਾਂ ਨੂੰ ਵੇਖ ਕੇ ਤਿੰਨ ਤਰ੍ਹਾਂ ਦੇ ਜੀਵ ਪ੍ਰਸੰਨ ਹੁੰਦੇ ਨੇ। ਜਦੋਂ ਕਾਲੀਆਂ ਘਟਾ ਛਾਂਦੀਆਂ ਨੇ ਤਿੰਨ ਤਰ੍ਹਾਂ ਦੇ ਜੀਵ ਪ੍ਰਸੰਨ ਹੁੰਦੇ ਨੇ, ਉਹ ਹਨ ਮੱਛਲੀ, ਚਾਤਰਕ ਤੇ ਮੋਰ। ਤਿੰਨੇ ਪ੍ਰਸੰਨ ਨੇ। ਮੱਛੀ ਇਸ ਲਈ ਪ੍ਰਸੰਨ ਹੈ ਕਿ ਇਹ ਕਾਲੀਆਂ ਘਟਾ ਛਾਈਆਂ ਨੇ, ਬਾਰਿਸ਼ ਪਏਗੀ, ਤਲਾਵਾਂ ਵਿੱਚ, ਟੋਬਿਆਂ ਵਿੱਚ, ਸਰੋਵਰਾਂ ਵਿੱਚ ਪਾਣੀ ਖੜਾ ਹੋ ਜਾਏਗਾ, ਮੇਰੇ ਜੀਵਨ ਦਾ ਸਹਾਰਾ ਪਾਣੀ। ਉਹ ਬੱਦਲਾਂ ਨੂੰ ਦੇਖ ਕੇ ਪ੍ਰਸੰਨ ਤੇ ਹੋ ਰਹੀ ਹੈ, ਲੇਕਿਨ ਬੱਦਲਾਂ ਨੂੰ ਦੇਖ ਕੇ ਨਹੀਂ, ਉਹਦੇ ਵਿੱਚੋਂ ਨਿਕਲਣ ਵਾਲੇ ਪਾਣੀ ਦੀ ਆਸ ਨਾਲ, ਕਿਉਂਕਿ ਉਹਦਾ ਜੀਵਨ ਬੱਦਲ ਨਹੀਂ, ਪਾਣੀ ਹੈ। ਪਾਣੀ ਉਹਨੂੰ ਕਿਤੋਂ ਵੀ ਮਿਲ ਜਾਏ। ਇਸ ਤੋਂ ਅਗਲੀ ਕਿਸਮ ਹੈ ਚਾਤਰਕ ਦੀ, ਉਹ ਵੀ ਬੱਦਲਾਂ ਨੂੰ ਵੇਖ ਕੇ ਪ੍ਰਸੰਨ ਹੁੰਦਾ, ਪਰ ਲੋੜ ਉਹਨੂੰ ਵੀ ਪਾਣੀ ਦੀ ਹੈ, ਪਰ ਆਮ ਮੱਛਲੀ ਵਾਂਗੂ ਨਹੀਂ। ਉਹ ਕਹਿੰਦਾ ਹੈ ਬੱਦਲੋ, ਮੈਂ ਤੁਹਾਨੂੰ ਵੇਖ ਕੇ ਇਸ ਲਈ ਪ੍ਰਸੰਨ ਹਾਂ ਕਿਉਂਕਿ ਅੱਗੇ ਤੁਸੀਂ ਬੜੇ ਵੱਸੇ ਹੋ ਤੇ ਤਲਾਬ ਭਰੇ ਹੋਏ ਨੇ, ਦਰਿਆ ਭਰ ਕੇ ਵਗ ਰਹੇ ਨੇ, ਮੇਰੇ ਕਿਸੇ ਕੰਮ ਨਹੀਂ। ਆਣ ਜਲਾਂ ਸੁਕਾਜ ਨਾ ਕਛੂ, ਮੇਰੇ ਕਿਸੇ ਕੰਮ ਨਹੀਂ। ਇੱਕ ਬੂੰਦ ਚਾਤਰਕ ਕੋ ਦੀਜੈ, ਤੁਸੀਂ ਵੱਸੋ, ਤੁਹਾਡੇ ਵਿੱਚੋਂ ਇੱਕ ਸਵਾਂਤੀ ਬੂੰਦ ਡਿੱਗੇ ਤੇ ਸਿੱਧੀ ਮੇਰੇ ਮੂੰਹ ਵਿੱਚ ਪੈ ਜਾਏ, ਦਰਮਿਆਨ ਵਿੱਚ ਤੁਹਾਡੇ ਤੇ ਮੇਰੇ ਦਰਮਿਆਨ ਵਿੱਚ ਕੋਈ ਨਾ ਹੋਵੇ, ਉਹ ਤੁਹਾਡੇ ਕੋਲੋਂ ਬੂੰਦ ਲੈ ਤੇ ਮੈਂ ਉਹਦੇ ਕੋਲੋਂ ਮੰਗਾਂ, ਇਹ ਗੱਲ ਮੈਨੂੰ ਪਸੰਦ ਨਹੀਂ। ਮੈਂ ਚਾਹੁੰਦਾ ਕਿ ਤੁਹਾਡੇ ਵਿੱਚੋਂ ਬੂੰਦ ਡਿੱਗੇ ਸਿੱਧੀ ਮੇਰੇ ਮੂੰਹ ਵਿੱਚ ਪੈ ਜਾਏ, ਬਸ ਮੈਨੂੰ ਉਹ ਬੂੰਦ ਸਾਲ ਵਿੱਚ ਇੱਕ ਵਾਰ ਵੀ ਮਿਲੀ ਹੋਵੇ, ਸੰਤੁਸ਼ਟ ਕਰ ਦਿੰਦੀ। ਆਣ ਜਲਾਂ ਸੁਕਾਜ ਨਾ ਕਛੂਏ, ਇੱਕ ਬੂੰਦ ਚਾਤਰਕ ਕੋ ਦੀਜੇ। ਹੁਣ ਬੱਦਲਾਂ ਨੂੰ ਵੇਖ ਕੇ ਉਹ ਵੀ ਪ੍ਰਸੰਨ, ਪਰ ਉਹਨੂੰ ਬੂੰਦ ਚਾਹੀਦੀ ਹੈ ਸਿੱਧੀ ਉਹਨਾਂ ਕੋਲੋਂ, ਕਿਸੇ ਹੋਰ ਥਾਂ। ਮੱਛੀ ਨੂੰ ਇਹ ਨਹੀਂ, ਮੱਛੀ ਨੂੰ ਕਿਤੋਂ ਵੀ ਪਾਣੀ ਮਿਲੇ ਉਹਨੂੰ ਪਾਣੀ ਚਾਹੀਦਾ, ਬੱਦਲਾਂ ਨੂੰ ਦੇਖ ਕੇ ਵੀ ਪ੍ਰਸੰਨ ਹੈ ਪਾਣੀ ਲਈ। ਤੇ ਮੈਂ ਅਰਜ਼ ਕੀਤੀ ਸੀ ਇੱਕ ਤੀਜੀ ਕਿਸਮ ਵੀ ਹੈ, ਉਹ ਹੈ ਮੋਰ ਦੀ। ਮੋਰ ਬੱਦਲਾਂ ਨੂੰ, ਕਾਲੀਆਂ ਘਟਾਂ ਨੂੰ ਵੇਖ ਕੇ ਹੀ ਪਹਿਲਾਂ ਪਾਉਂਦਾ, ਭਾਵੇਂ ਪਾਣੀ ਦੀ ਇੱਕ ਬੂੰਦ ਨਾ ਵਸੇ। ਉਹ ਕਹਿੰਦਾ ਕਾਲੀਆਂ ਘਟਾਂ ਛਾਈਆਂ ਰਹਿਣ, ਮੋਰ ਬੰਬੀਹੇ ਬੋਲਦੇ, ਵੇਖ ਬੱਦਲ ਕਾਲੇ, ਮੈਂ ਪ੍ਰਸੰਨ ਹਾਂ, ਭਾਵੇਂ ਨਾ ਵਸੋ ਤਦ ਵੀ ਪ੍ਰਸੰਨ। ਤੇ ਮੈਂ ਕੀਤੀ ਸੀ ਸਿੱਖੀ ਵੀ ਤਿੰਨ ਤਰ੍ਹਾਂ ਦੀ ਹੈ। ਇੱਕ ਉਹ ਨੇ ਜਿਹੜੇ ਆਖਦੇ ਨੇ ਜੀ ਤੇਰੇ ਕੋਲ ਆਏ ਹਾਂ ਪਰ ਇਹਨਾਂ ਪਦਾਰਥਾਂ ਲਈ ਆਏ ਹਾਂ, ਸਾਨੂੰ ਤੇ ਪਦਾਰਥ ਚਾਹੀਦੇ, ਤੂੰ ਨਹੀਂ ਦੇਵੇਂਗਾ ਜੇ ਤੇਰੇ ਦਿਲੋਂ ਨਹੀਂ ਮਿਲਣਗੇ, ਕਿਸੇ ਟੋਭੇ ਤੋਂ, ਕਿਸੇ ਸਰੋਵਰ ਤੋਂ, ਕਿਸੇ ਪਾਣੀ ਵਾਂਗੂ, ਕਿਤੋਂ ਵੀ ਮਿਲ ਜਾ, ਮੱਛੀ ਨੂੰ ਪਾਣੀ ਚਾਹੀਦਾ, ਤੂੰ ਨਹੀਂ ਦੇਵੇਂਗਾ, ਕਿਸੇ ਕਬਰ ਤੇ ਜਾ ਕੇ ਦੀਵਾ ਜਗਾ ਲਵਾਂਗੇ, ਕਿਸੇ ਭੇਖਧਾਰੀ ਦੇ ਸਾਹਮਣੇ ਜਾ ਕੇ ਮੱਥੇ ਟੇਕ ਲਓ, ਕਿਤੋਂ ਕੁਛ ਮਿਲਣਾ ਚਾਹੀਦਾ, ਬਸ ਮੱਛਲੀ ਵਾਂਗੂ ਬਿਰਤੀ। ਕੁਝ ਉਹ ਨੇ ਜਿਨ੍ਹਾਂ ਦੀ ਚਾਤਰਕ ਵਾਂਗੂ ਬਿਰਤੀ ਹੈ, ਮੱਛੀ ਨਾਲੋਂ ਬਹੁਤ ਉੱਚੀ, ਉਹ ਆਖਦੇ ਨੇ ਹੇ ਸਤਿਗੁਰੂ ਮੈਨੂੰ ਵੀ ਪਦਾਰਥ ਚਾਹੀਦਾ, ਪਰ ਸਿਰਫ ਤੇਰੇ ਦਰ ਤੋਂ, ਮੈਂ ਦਰ ਦਰ ਨਹੀਂ ਭਟਕਣਾ ਚਾਹੁੰਦਾ, ਤੁਮੇ ਛਾੜ ਕੋਈ ਅਵਰ ਨਾ ਦਿਹਾਉ, ਜੋ ਬਰ ਚਾਹੂ ਸੋ ਤੁਮ ਤੇ ਪਾਉ, ਚਾਤਰਕ ਵਾਂਗੂ। ਤੇ ਇੱਕ ਇਦੋਂ ਵੀ ਮਹਾਨ ਬਿਰਤੀ ਨੇ ਮੈਰਜ ਕੀਤੀ ਸੀ, ਉਹ ਸਿੱਖ ਕੌਣ ਨੇ ਜਿਹੜੇ ਆਖਦੇ ਨੇ ਮਾਲਿਕ ਮੇਰਾ ਤੇਰੇ ਨਾਲ ਸੰਬੰਧ ਜੁੜਿਆ ਰਹੇ, ਬੇਸ਼ੱਕ ਮੈਨੂੰ ਪਦਾਰਥ ਮਿਲਣ ਨਾ ਮਿਲਣ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਦਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਮੇਰਾ ਸੰਬੰਧ ਤੇਰੇ ਨਾਲ ਜੁੜਿਆ ਰਹੇ, ਉਹ ਹੈ ਮੋਰ ਵਾਲੀ ਬਿਰਤੀ। ਹੁਣ ਪਿਛਲੇ ਪੌੜੀਆਂ ਵਿੱਚ ਜ਼ਿਕਰ ਆ ਗਿਆ, ਕਹਿਣ ਲੱਗੇ ਮਨੁੱਖ ਨੂੰ ਪਦਾਰਥ ਚਾਹੀਦਾ, ਇਸ ਲਈ ਜੇ ਨਹੀਂ ਮਿਲਦਾ ਤਾਂ ਨਾਰਾਜ਼ ਹੋ ਜਾਂਦਾ, ਦਸ ਵਸਤੂ ਦੇ ਪਾਛੇ ਪਾਵੇ, ਇੱਕ ਵਸਤ ਕਾਰਨ ਵੀ ਖੋਟ ਗਵਾਵੇ, ਇੱਕ ਵੀ ਨਾ ਦੇ ਦਸ ਵੀ ਹਿਰ ਲੇ, ਤਾਂ ਮੁੜਾ ਕੋ ਕਹਾ ਕਰੇ, ਇਹ ਸਮਝਦਾ ਹੀ ਨਹੀਂ। ਅਗਨਿਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਣਦ ਉਲਾਸ, ਆਪਣੀ ਅਮਾਨ ਕਿਛ ਬਾਹਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ, ਸਮਝਦਾ ਹੀ ਨਹੀਂ। ਇਹ ਕੇਵਲ ਪਦਾਰਥ ਨਾਲ, ਕੇਵਲ ਸੁੱਖਾਂ ਨਾਲ ਜੁੜ ਗਿਆ, ਇਹਨੇ ਦੇਨਹਾਰ ਨੂੰ ਦਰਮਿਆਨ ਵਿੱਚੋਂ ਕੱਢ ਦਿੱਤਾ। ਦੇਨਹਾਰ ਪ੍ਰਭ ਛੋੜ ਕੇ ਲੱਗ ਗਿਆ ਸਵਾਹੇ। ਹੁਣ ਅੱਜ ਇਹ ਮਸਲਾ ਆ ਗਿਆ, ਕਹਿਣ ਲੱਗੇ ਇਹ ਜਿੰਨੇ ਪਦਾਰਥ ਨੇ ਇਹਨਾਂ ਦਾ ਮੂਲ ਰੂਪ ਕੀ? ਮਨੁੱਖ ਨੂੰ ਚੰਗੇ ਲੱਗਦੇ, ਮਨੁੱਖ ਇਹਨਾਂ ਦੇ ਦੁਆਲੇ ਦਿਨ ਰਾਤ ਆਪਣੇ ਜੀਵਨ ਦੀਆਂ ਪਰਕਰਮਾ ਕਰ ਰਿਹਾ, ਪਰ ਕਹਿੰਦੇ ਨੇ ਇਹਨਾਂ ਦਾ ਮੂਲ ਰੂਪ ਕੀ ਹੈ?
ਅਨਕ ਭਾਂਤ ਮਾਇਆ ਕੇ ਹੇਤ।
ਇਹ ਜਿੰਨੇ ਚੰਗੇ ਪਿਆਰੇ ਲੱਗਦੇ ਨੇ ਨਾ, ਇਹ ਅਨੇਕ ਭਾਂਤ ਵਿੱਚ ਵੱਖ ਵੱਖ ਰੂਪਾਂ ਵਿੱਚ ਖਿਲਰੀ ਹੋਈ ਇੱਕ ਮਾਇਆ ਹੈ, ਤੇ ਦਿਨ ਬ ਦਿਨ ਇਹਦੇ ਰੂਪ ਹੋਰ ਵੱਧ ਰਹੇ ਨੇ, ਅਣਕ ਭਾਂਤ ਹੋ ਰਹੀ, ਪਦਾਰਥਾਂ ਦੀ ਗਿਣਤੀ ਵੱਧ ਰਹੀ ਹੈ, ਰਸਾਂ ਕਸਾਂ ਦੀ ਸੁੱਖਾਂ ਦੀ ਗਿਣਤੀ ਵੱਧ ਰਹੀ ਹੈ, ਤੇ ਜਿਉਂ ਜਿਉਂ ਵੱਧ ਰਹੀ ਹੈ ਤਿਉਂ ਤਿਉਂ ਮਨੁੱਖ ਦੀ ਦੌੜ ਇਹਦੇ ਦੁਆਲੇ ਜ਼ਿਆਦਾ ਲੱਗ ਰਹੀ ਹੈ, ਮਨੁੱਖ ਦੀ ਲਾਈਫ ਬਿਜ਼ੀ ਹੋ ਰਹੀ ਹੈ। ਜਿੰਨਾ ਕੁ ਟਾਈਮ ਅੱਗੇ ਮਿਲਦਾ ਸੀ ਤੜਕੇ ਉੱਠਣ ਦਾ, ਨਾਮ ਜਪਣ ਦਾ, ਗੁਰਦੁਆਰੇ ਜਾਣ ਦਾ, ਹੁਣ ਓਨਾ ਨਹੀਂ ਮਿਲਦਾ। ਦਿਨ ਬ ਦਿਨ ਹਰ ਆਏ ਦਿਨ ਅੱਗੇ ਨਾਲੋਂ ਜ਼ਿਆਦਾ ਬਿਜ਼ੀ ਹੋ ਰਹੇ, ਕਿਉਂ? ਕਿਉਂਕਿ ਵਰਾਇਟੀ ਵੱਧ ਰਹੀ, ਕੰਮਾਂ ਦੀ ਵੀ, ਸੁੱਖਾਂ ਦੀ ਵੀ, ਪਦਾਰਥਾਂ ਦੀ ਵੀ। ਇਹ ਮਨੁੱਖ ਦੀ ਹਾਲਤ ਹੈ, ਕਿਉਂਕਿ ਜਿੰਨੇ ਵੀ ਉਹ ਸੁੱਖ ਜਿਹੜੇ ਗੁਰੂ ਵੱਲੋਂ ਦਰਮਿਆਨ ਵਿੱਚ ਦੀਵਾਰ ਬਣ ਖਲੋਣ, ਰੱਬ ਨਾਲ ਦਰਮਿਆਨ ਵਿੱਚ ਦੀਵਾਰ ਬਣ ਖਲੋਣ, ਉਹ ਸਾਰੇ ਮਾਇਆ ਦਾ ਇੱਕ ਬਦਲਵਾਂ ਰੂਪ ਨੇ। ਮਾਇਆ ਕੋਈ ਦੌਲਤ ਨੂੰ ਨਹੀਂ ਕਹਿੰਦੀ, ਸਿਰਫ ਰੁਪਏ ਪੈਸੇ ਨੂੰ ਨਹੀਂ, ਗੁਰੂ ਨੇ ਇਸੇ ਲਈ ਆਖ ਦਿੱਤਾ, ਕਹਿਣ ਲੱਗੇ
ਇਹ ਮਾਇਆ ਜਿੱਤ ਹਾਰ ਵਿਸਰੇ ਮੋਹ ਉਪਜੇ।
ਕਹਿਣ ਲੱਗੇ ਮਾਇਆ ਤੇ ਉਹ ਹੈ ਜਿਹਦੇ ਨਾਲ ਰੱਬ ਨੂੰ ਮਿਲਣ ਦਾ, ਕੋਲ ਬੈਠਣ ਦਾ ਸਮਾਂ ਨਾ ਮਿਲੇ, ਉਹ ਵਿਸਰ ਜਾਏ, ਆਖੇ ਚਲੋ ਕੋਈ ਨਹੀਂ ਕੱਲ ਜਾਵਾਂਗੇ, ਅਗਲੇ ਹਫ਼ਤੇ ਜਾਵਾਂਗੇ, ਆਹ ਕੰਮ ਪਹਿਲਾਂ ਕਰ ਲਈਏ, ਭਾਵੇਂ ਉਹ ਦੋਸਤੀ ਹੋਵੇ, ਭਾਵੇਂ ਸੰਸਾਰਕ ਸੁੱਖ ਹੋਣ, ਭਾਵੇਂ ਕਾਰੋਬਾਰ ਹੋਣ, ਭਾਵੇਂ ਰਾਜਨੀਤੀ ਹੋਵੇ, ਜੋ ਕੁਝ ਜਿਹੜੀ ਰੱਬ ਦੇ ਤੇ ਮੇਰੇ ਦਰਮਿਆਨ ਵਿੱਚ ਰੁਕਾਵਟ ਦੀਵਾਰ ਬਣ ਖਲੋਂਦੀ ਨਾ, ਉਹ ਸਾਰੀ ਮਾਇਆ। ਮਾਇਆ ਦੀ ਪਰਿਭਾਸ਼ਾ ਕੋਈ ਦੌਲਤ ਮਹਲ ਮਾੜੀਆਂ ਨਹੀਂ, ਸਾਰਾ ਕੁਝ ਮਾਇਆ। ਉਹ ਦੋਸਤੀ ਵੀ ਮਾਇਆ ਹੈ, ਜਿਹੜੀ ਦੋਸਤੀ ਮੇਰੇ ਤੇ ਮੇਰੇ ਧਰਮ ਦੇ ਦਰਮਿਆਨ ਵਿੱਚ ਇੱਕ ਦੀਵਾਰ ਬਣ ਖਲੋ, ਉਹ ਵੀ ਮਾਇਆ ਹੈ। ਕਹਿਣ ਲੱਗੇ ਇਸੇ ਲਈ ਮੈਂ ਦੇਖਣਾ ਮਾਇਆ ਦੇ ਹੇਤ ਜਿਹੜੇ ਨੇ ਨਾ, ਉਹ ਅਣਖ ਭਾਤ ਨੇ, ਵੱਖ ਵੱਖ ਕਿਸਮ ਦੀ ਵਰਾਇਟੀ ਹੁੰਦੀ, ਵੱਖ ਵੱਖ ਰੂਪ ਨੇ, ਔਰ ਆਏ ਦਿਨ ਇਹ ਰੂਪ ਵੱਧ ਰਹੇ ਨੇ। ਪਰ ਗੁਰੂ ਕਹਿੰਦੇ ਨੇ ਇੱਕ ਗੱਲ ਖਿਆਲ ਕਰੀ, ਇਹ ਜਿੰਨੇ ਪਦਾਰਥਾਂ ਦੇ ਮਾਇਆ ਦੇ ਰੂਪ ਤੇਰੇ ਸਾਹਮਣੇ ਬਦਲਵੇਂ ਰੂਪ ਵਿੱਚ ਆ ਰਹੇ ਨੇ, ਜਿਹੜੇ ਤੈਨੂੰ ਬਿਜ਼ੀ ਕਰ ਰਹੇ ਨੇ, ਰੱਬ ਦੇ ਰਾਹਾਂ ਤੋਂ ਰੋਕ ਰਹੇ ਨੇ, ਇਹ ਹਮੇਸ਼ਾ ਰਹਿਣ ਵਾਲੇ ਨੇ। ਸਰ ਪਰ ਹੋਵਤ ਜਾਣ ਅਨੇਤ, ਅਨੇਤ ਦਾ ਅਰਥ ਹੁੰਦਾ ਜਿਹੜਾ ਨੇਤ ਨਾ ਹੋਵੇ, ਨੇਤ ਤੋਂ ਭਾਵ ਨਿਤ, ਜਿਹੜਾ ਹਰ ਰੋਜ਼ ਨਾ ਹੋਵੇ, ਰੱਬ ਹੈ ਜਿਹੜਾ ਨੇਤ ਹੈ। ਆਪਾਂ ਗੁਰੂ ਦਸਮ ਪਾਤਸ਼ਾਹ ਦੇ ਬਚ ਪੜ੍ਹਨੇ ਹਨ, ਚਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹ ਸਹਾਨ ਗਣਿਜੈ। ਅਗਲੀ ਲਾਈਨ ਪੜ੍ਹੋ, ਤਿਰ ਭਵਨ ਮਹੀਪ ਸੁਰ ਨਰ ਅਸੁਰ, ਤਿੰਨਾਂ ਲੋਕਾਂ ਦੇ ਰਾਜੇ, ਸੁਰ ਦੇਵਤੇ, ਨਰ ਮਨੁੱਖ, ਅਸੁਰ ਰਾਕਸ਼ਸ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਉਹ ਸਾਰੇ ਮੇਰੇ ਰੱਬ ਨੂੰ ਸਲਾਹ ਰਹੇ ਨੇ, ਨੇਤ ਨੇਤ ਬਣ ਤ੍ਰਿਨ ਕਹਿਤ, ਹਮੇਸ਼ਾ ਰਹਿਣ ਵਾਲਾ, ਹਰ ਰੋਜ਼ ਜਦੋਂ ਵੇਖਾਂਗਾ ਉਦੋਂ ਹੋਵੇਗਾ, ਜਦੋਂ ਕੋਈ ਵੇਖੇਗਾ ਉਦੋਂ ਹੋਵੇਗਾ, ਉਹ ਇਹ ਨਹੀਂ ਕੱਲ ਸੀ ਅੱਜ ਨਹੀਂ, ਉਹ ਨੇਤ ਹੈ। ਪਰ ਕਹਿਣ ਲੱਗੇ ਇੱਕ ਰੱਬ ਤੋਂ ਬਿਨਾਂ ਬਾਕੀ ਜਿੰਨੇ ਪਦਾਰਥ ਨੇ ਉਹ ਨੇਤ ਨੇ, ਜਿੰਨੇ ਸੁੱਖ ਨੇ ਉਹ ਨੇਤ ਨੇ। ਮਕਾਨ ਮਨੁੱਖ ਅੱਜ ਬਣਾਉਂਦਾ, ਜਦੋਂ ਉਹਦੀ ਲਾਈਫ 50 ਸਾਲ ਦੀ ਹੋ ਜਾਂਦੀ, ਉਹਦੀ ਵੈਲਿਊ ਕਿਉਂ ਘੱਟ ਜਾਂਦੀ? ਜਦੋਂ ਤੁਸੀਂ 50 ਸਾਲ ਦਾ ਪੁਰਾਣਾ ਮਕਾਨ ਖਰੀਦੋ, ਉਦੋਂ ਕਿਉਂ ਕਹਿੰਦੇ ਮਕਾਨ ਤੇ ਪੁਰਾਣਾ ਹੈ, ਇਹਦੀ ਕੀਮਤ ਨਹੀਂ, ਪਲਾਟ ਦੀ ਕੀਮਤ ਦਿਆਂਗਾ? ਹੈ ਕਿਉਂ? ਕਿਉਂਕਿ 50 ਸਾਲ ਵਿੱਚ ਉਹ ਪੁਰਾਣਾ ਹੋ ਗਿਆ, ਹੋਰ 50 ਸਾਲ ਬਾਅਦ ਉਹਨੇ ਖਤਮ ਹੋ ਜਾਣਾ, ਨੇਤ ਤੇ ਨਾ ਹੋਇਆ। ਜਿਹੜੀ ਚੀਜ਼ ਹਮੇਸ਼ਾ ਮੇਰੇ ਕੋਲ ਨਾ ਰਹੇ ਜੋੜਨੀ ਹੈ। ਜੋਬਨ ਇਹ ਵੀ ਬੜਾ ਚੰਗਾ ਲੱਗਦਾ, ਖੂਬਸੂਰਤ ਮਨੁੱਖ ਜਿੰਨੀ ਸਜਾਵਟ ਜਿੰਨਾ ਦੁਆਲੇ ਘੁੰਮਦਾ ਹੈ, ਜੋਬਨ ਦੇ ਜੋਬਨ ਇੱਕ ਸ਼ਕਤੀ ਹੈ, ਪਰ ਜਵਾਨੀ ਕੀ ਹਮੇਸ਼ਾ ਰਹਿੰਦੀ ਹੈ? ਜਿੰਨੀ ਮਰਜ਼ੀ ਕੈਪਸੂਲ ਖਾ ਲਈਏ, ਜਿੰਨੇ ਮਰਜ਼ੀ ਇੰਜੈਕਸ਼ਨ ਲਵਾ ਲਈਏ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਹਮੇਸ਼ਾ ਨਹੀਂ ਰਹਿਣਾ। ਇਹ ਵੀ ਨੇਤ ਨਾ ਹੋਈ। ਗੁਰੂ ਕਹਿੰਦੇ ਨੇ ਪਦਾਰਥਾਂ ਦੀ ਦੁਨੀਆ ਜਿੰਨੀ ਹੈ ਉਹ ਨੇਤ ਨਹੀਂ, ਉਹ ਅਨੇਤ ਹੈ। ਅਣਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਉਹ ਅਨੇਤ ਹੋਏਗੀ, ਮਿੱਥਿਆ ਹੋਏਗੀ, ਹਮੇਸ਼ਾ ਤੇਰੇ ਨਾਲ ਨਹੀਂ ਰਹਿਣੀ। ਉਹਦੀ ਪਕੜ ਕਰਨ ਦੀ ਕੋਸ਼ਿਸ਼ ਨਾ ਕਰ। ਤੇ ਜੇ ਫਿਰ ਵੀ ਉਹਦੇ ਗਲਵਕੜੀ ਵਿੱਚ ਜਾਏਗਾ, ਉਹਦੀ ਪਕੜ ਕਰੇਗਾ, ਤੇ ਗੁਰੂ ਕਹਿੰਦੇ ਨੇ ਮੈਨੂੰ ਇਉਂ ਹੀ ਦਿਸੇਗਾ ਜਿਵੇਂ
ਬਿਰਖ ਕੀ ਛਾਇਆ ਸਿਓ ਰੰਗ ਲਾਵੇ,
ਜਿਵੇਂ ਕੋਈ ਦਰਖਤ ਦੀ ਛਾਂ ਨਾਲ ਨਿਉ ਲਗਾ ਬੈਠੇ। ਦਰਖਤ ਦੀ ਛਾਇਆ ਥੱਲੇ ਜੇ ਜੀਵਨ ਬਤੀਤ ਕਰ ਹੁੰਦਾ ਹੋਵੇ ਤੇ ਲੋਕਾਂ ਨੂੰ ਮਹਿਲ ਬਣਾਉਣ ਦੀ ਕੀ ਲੋੜ ਹੈ? ਬੜਾ ਸੌਖਾ ਹੈ, ਹਰ ਕੋਈ ਆਪਣੇ ਜ਼ਮੀਨ ਵਿੱਚ ਆਪਣੇ ਵਿਹੜੇ ਵਿੱਚ ਇੱਕ ਦਰਖਤ ਲਾ ਲਵੇ, ਉਹਦੇ ਥੱਲੇ ਰਹੀ ਜਾਏ, ਉਹਦੀ ਛਾਂ ਤਾਂ ਪਲ ਭਰ ਨਹੀਂ ਟਿਕਦੀ। ਇੱਥੇ ਮੰਜਾ ਡਾਓ, ਛਾਂ ਵਿੱਚ 2 ਘੰਟੇ ਬਾਅਦ ਮੰਜਾ ਖਿੱਚ ਕੇ ਨਾਲ ਨਾਲ ਲਿਜਾਣਾ ਪਏਗਾ, ਛਾਂ ਨੇ ਤੁਹਾਡੇ ਆਖੇ ਲੱਗ ਕੇ ਉੱਥੇ ਨਹੀਂ ਟਿਕਣਾ, ਨਹੀਂ ਟਿਕਣਾ। ਜਮਾ ਜਦੋਂ ਸ਼ਾਮਾਂ ਨੂੰ ਸੂਰਜ ਬਹੁਤ ਨੀਵਾਂ ਚਲਾ ਗਿਆ, ਉਦੋਂ ਤੁਹਾਡੇ ਕੋਲ ਛਾਂ ਰਹਿਣੀ ਨਹੀਂ। ਗੁਰੂ ਕਹਿਣ ਲੱਗੇ ਜੇ ਕੋਈ ਬਿਰਖ ਦੀ ਦਰਖਤ ਦੀ ਛਾਂ ਨਾਲ ਹੀ ਨਿਉ ਲਗਾ ਕੇ ਬਹਿ ਜਾਏ ਤੇ ਉਹਨੇ ਤਾਂ ਟਿਕਣਾ ਨਹੀਂ, ਪਛਤਾਵਾ ਪੱਲੇ ਪਏਗਾ।
ਬਿਰਖ ਦੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ।
ਜਦੋਂ ਉਹ ਬਿਨਸ ਜਾਏਗੀ, ਪਛਤਾਵਾ ਰਹਿ ਜਾਏਗਾ।
ਕਹਿਣ ਲੱਗੇ ਇਸੇ ਤਰ੍ਹਾਂ ਜੋ ਦਿਸੈ ਜੋ ਦਿਸੈ ਸੋ ਚਾਲਨਹਾਰ,
ਜਿਹੜੀ ਚੀਜ਼ ਵੀ ਨਜ਼ਰ ਆਉਂਦੀ, ਜਿਹੜੀ ਦੇਖਣ ਦੀ ਕਿਰਿਆ ਵਿੱਚ ਹੈ, ਜੋ ਦਿਸੈ ਸੋ ਸਗਲ ਬਿਨਾਸੈ, ਜੋ ਦਿਸੈ ਸੋ ਚਾਲਨਹਾਰ, ਉਹ ਮਿੱਥਿਆ ਹੈ, ਉਹਨੇ ਹਮੇਸ਼ਾ ਨਹੀਂ ਰਹਿਣਾ, ਉਹ ਨੇਤ ਨਹੀਂ ਹੋ ਸਕਦੀ, ਉਹ ਅਨੇਤ ਹੈ। ਅਣਖ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਣ ਅਨੇਤ, ਉਹ ਅਨੇਤ। ਕਹਿਣ ਲੱਗੇ ਚਾਹੀਦਾ ਸੀ ਕਿ ਇਸ ਮਨ ਨੂੰ ਇੱਕ ਵਿਸ਼ਵਾਸ ਆ ਜਾਂਦਾ ਕਿ ਜਿੰਨੇ ਪਦਾਰਥ ਨੇ ਉਹ ਅਨੇਤ ਨੇ, ਦਿਸਣ ਵਾਲੀ ਚੀਜ਼ ਹਰ ਇੱਕ ਫਾਨੀ, ਖਤਮ ਹੋਣ ਵਾਲੀ, ਇਹਨੇ ਹਮੇਸ਼ਾ ਨਹੀਂ ਰਹਿਣਾ। ਤੇ ਉਸ ਨੇਤ ਨੇਤ ਨਾਲ ਜੁੜਦਾ ਅਨੇਤ ਦੀ ਥਾਂ ਤੇ। ਪਰ ਕਹਿੰਦੇ ਨੇ ਹੋਇਆ ਇਹ,
ਜੋ ਦਿਸੈ ਸੋ ਚਾਲਨਹਾਰ ਲਪਟ ਰਹੋ।
ਇਹ ਅੰਧਾ ਅਗਿਆਨਤਾ ਦਾ, ਅਗਿਆਨਤਾ ਦੇ ਚਾਨਣ ਤੋਂ ਵਿਹੂਣਾ ਇਹ ਮਨੁੱਖ ਉਹਦੇ ਨਾਲ ਲਪਟ ਰਿਹਾ ਹੈ, ਮਿੱਥਿਆ ਵਸਤੂਆਂ ਨਾਲ ਗਲਵਕੜੀ ਪਾਈ ਬੈਠਾ ਹੈ।
ਲਪਟ ਰਹੋ ਤੈ ਅੰਧ ਅੰਧਾਰ।
ਇੱਕ ਹੋਰ ਐਗਜ਼ਾਮਪਲ ਦਿੰਦੇ, ਮੰਨੋ ਪਦਾਰਥ ਤਾਂ ਕੋਈ ਟਿਕ ਨਹੀਂ ਰਿਹਾ, ਮਿੱਥਿਆ ਹੈ ਨਾ, ਚਾਲਨਹਾਰ ਹੈ, ਚੱਲ ਰਿਹਾ। ਗੁਰੂ ਸਾਹਿਬ ਨੇ ਬਾਣੀ ਚ ਥਵੇਂ ਇੱਕ ਲਫ਼ਜ਼ ਕਹੇ ਸਨ, ਬਹੁਤ ਦੇਰ ਹੋਈ ਇਹ ਟੌਪਿਕ ਵੀ ਆਇਆ ਸੀ ਕਿ ਮਨੁੱਖ ਨੂੰ ਵਿਸ਼ਰਾਮ ਕਿਉਂ ਨਹੀਂ, ਇਹ ਸ਼ਬਦ ਆ ਚੁੱਕੇ, ਮਨੁੱਖ ਨੂੰ ਵਿਸ਼ਰਾਮ ਕਿਉਂ ਨਹੀਂ? ਮਨੁੱਖ ਦਿਨ ਰਾਤ ਦੌੜ ਰਿਹਾ ਤੇ ਦੌੜ ਇੰਨੀ ਇਹਦੀ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਇਹ ਪੈਦਲ ਤੁਰਨ ਤੋਂ, ਸਾਈਕਲਾਂ ਤੋਂ, ਘੋੜੀਆਂ ਤੋਂ ਚੱਲਦਾ ਚੱਲਦਾ ਹੁਣ ਹਵਾਈ ਜਹਾਜ਼ਾਂ 'ਤੇ ਹੈ ਅਤੇ ਉੱਥੇ ਵੀ ਟਿਕਟਾਂ ਨਹੀਂ ਮਿਲਦੀਆਂ, ਇੰਨੀ ਦਿਨ ਰਾਤ ਦੀ ਦੌੜ ਵਿੱਚ ਹੈ। ਪਰ ਗੁਰੂ ਨੇ ਖਿਆਲ ਦਿੱਤਾ ਇੱਕ ਲਫ਼ਜ਼ ਆਏ ਸਨ, ਚਾਹੁੰਦਾ ਵਿਸ਼ਰਾਮ ਹੈ, ਦਿਨ ਰਾਤ ਦੌੜ ਰਿਹਾ। ਇੱਥੋਂ ਤੱਕ ਹੈ ਕਿ ਜਿਹਨਾਂ ਸੁੱਖਾਂ ਲਈ ਦੌੜ ਰਿਹਾ ਉਹ ਸੁੱਖ ਵੀ ਮਾਨਣ ਲਈ ਇਹਦੇ ਕੋਲ ਟਾਈਮ ਨਹੀਂ। ਘਰ ਤੇ ਬੜਾ ਸੁੰਦਰ ਬਣਾਇਆ ਪਰ ਰਹਿਣ ਦਾ ਸਮਾਂ ਨਹੀਂ, ਰਹਿੰਦਾ ਹੋਟਲਾਂ ਵਿੱਚ ਜਾ ਕੇ। ਖਿਆਲ ਕਰਿਓ ਜਿਹੜੇ ਸੁੱਖ ਪਾਲਦਾ ਨਾ ਉਹਨਾਂ ਸੁੱਖਾਂ ਨੂੰ ਮੰਨਣ ਲਈ ਵੀ ਇਹਦੇ ਕੋਲ ਟਾਈਮ ਨਹੀਂ। ਮੈਂ ਗੱਲ ਕੀਤੀ ਸੀ ਇੱਕ ਵਾਰ ਕਿ ਇਹੋ ਕਾਰਨ ਹੈ ਕਿ ਮਨੁੱਖ ਦਾ ਜੀਵਨ ਚੱਲਦਾ ਚੱਲਦਾ ਰੋਟੀ ਖਾਣਾ ਖਾਣ ਦਾ ਟਾਈਮ ਨਹੀਂ, ਘਰ ਵਿੱਚ ਡਾਇਨਿੰਗ ਟੇਬਲ ਸਜਿਆ ਹੋਇਆ ਪਰ ਸਮਾਂ ਕੋਈ ਨਹੀਂ। ਇਹਨੂੰ ਫਾਸਟ ਫੂਡ ਚਾਹੀਦਾ ਜਿਹੜਾ ਰਾਹ ਜਾਂਦੇ ਆ ਖਾਲਵਾ। ਮੈਂ ਕਿਹਾ ਅਰਜ਼ ਕੀਤੀ ਸੀ ਇੱਥੋਂ ਜਨਮ ਲਿਆ ਫਾਸਟ ਫੂਡ ਨੇ, ਕਿਉਂਕਿ ਇਹਦੀ ਲੋੜ ਸੀ, ਇਹਦੇ ਕੋਲ ਟਿਕਣ ਦਾ ਟਾਈਮ ਨਹੀਂ ਸੀ। ਆਹ ਮੋਬਾਈਲ ਫੋਨ ਨੇ ਵੀ ਇੱਥੋਂ ਜਨਮ ਲਿਆ ਕਿਉਂਕਿ ਇਹਦੇ ਕੋਲ ਖਲੋਣ ਦਾ ਟਾਈਮ ਨਹੀਂ ਸੀ, ਗੱਲ ਨਹੀਂ ਸੀ ਕਰ ਸਕਦਾ ਖਲੋ ਕੇ ਕਿਸੇ ਕੋਲ। ਮਨੁੱਖ ਦੀ ਦੌੜ ਹੈ ਅਤੇ ਮੈਂ ਅਰਜ਼ ਕੀਤੀ ਸੀ ਦੌੜ ਕਿਉਂ ਹੈ, ਕਿਉਂਕਿ ਪਦਾਰਥ ਦੌੜ ਰਹੇ ਨੇ ਅਤੇ ਇਹਨੂੰ ਪਦਾਰਥ ਚਾਹੀਦੇ ਨੇ। ਅਤੇ ਜੇ ਕੋਈ ਐਸਾ ਵਿਅਕਤੀ ਜਿਹੜਾ ਦੌੜ ਰਿਹਾ ਹੋਵੇ ਮੈਨੂੰ ਉਹਦੇ ਨਾਲ ਮਿਲਾਪ ਚਾਹੀਦਾ ਹੋਵੇ ਤਾਂ ਮੈਨੂੰ ਨਾਲ ਦੌੜਨਾ ਪੈਗਾ। ਜੇ ਕਿਸੇ ਦੌੜੇ ਜਾਂਦੇ ਵਿਅਕਤੀ ਨਾਲ ਗੱਲ ਕਰਨੀ ਹੋਵੇ ਤਾਂ ਬਰਾਬਰ ਦੌੜਨਾ ਪੈਗਾ। ਗੁਰੂ ਕਹਿੰਦੇ ਪਦਾਰਥ ਦੌੜ ਰਹੇ ਨੇ ਅਤੇ ਮਨੁੱਖ ਪਦਾਰਥ ਚਾਹੁੰਦਾ, ਇਸ ਲਈ ਹੁਣ ਪਦਾਰਥਾਂ ਦੇ ਨਾਲ ਨਾਲ ਦੌੜ ਰਿਹਾ। ਜਿੰਨੇ ਉਹ ਤੇਜ਼ ਦੌੜਦੇ ਨੇ ਓਨਾ ਹੀ ਇਹ ਤੇਜ਼ ਦੌੜਦਾ। ਅਤੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਧਾਵਤ ਕਹੋ ਧਾਵੈ ਬਹੁ ਪਾਤੀ, ਧਾਉਂਦੇ ਦੇ ਮਗਰ ਧਾਰਿਆ, ਦੌੜਦੇ ਦੇ ਮਗਰ ਦੌੜ ਰਿਹਾ। ਹੁਣ ਪਦਾਰਥ ਜਿਹੜੇ ਨੇ ਉਹ ਚੱਲਣਹਾਰ ਨੇ, ਜੋ ਦਿਸੈ ਸੋ ਚੱਲਣਹਾਰ, ਦੌੜ ਰਹੇ ਇਹ ਉਹਨਾਂ ਨਾਲ ਲਪਟ ਰਹੇ, ਇਸ ਲਈ ਇਹਨੂੰ ਵੀ ਟਿਕਾਣਾ ਕੋਈ ਨਹੀਂ। ਅਤੇ ਗੁਰੂ ਨੇ ਆਖਿਆ ਮੈਨੂੰ ਇਉਂ ਦਿਸਦਾ ਬਟਾਊ ਸਿਉਂ, ਬਟਾਊ ਦਾ ਅਰਥ ਹੁੰਦਾ ਮੁਸਾਫਰ, ਰਾਹ ਚੱਲਣ ਵਾਲਾ। ਵਾਟ ਕਹਿੰਦੇ ਨੇ ਮੁਸਾਫਰੀ ਨੂੰ, ਆਪਣੇ ਪੰਜਾਬ ਦੀ ਪੁਰਾਤਨ ਬੋਲੀ ਹੈ। ਮੈਂ ਵਾਟੇ ਚੱਲਿਆ, ਮੈਂ ਸਫ਼ਰ ਲਈ ਚੱਲੇ, ਅਜੇ ਤੱਕ ਵੀ ਪਿੰਡਾਂ ਮੈਂ ਵਾਟੇ ਚੱਲੇ। ਤਾਂ ਵਾਟ ਦਾ ਅਰਥ ਹੈ ਸਫ਼ਰ ਅਤੇ ਬਟਾਊ ਦਾ ਅਰਥ ਹੈ ਸਫ਼ਰ ਕਰਨ ਵਾਲਾ ਮੁਸਾਫਰ। ਗੁਰੂ ਕਹਿੰਦੇ ਨੇ ਰਾਹ ਜਾਂਦੇ ਮੁਸਾਫਰ, ਦੌੜੇ ਜਾਂਦੇ ਮੁਸਾਫਰ ਨਾਲ ਕੋਈ ਆਪਣਾ ਨਿਉਂ ਲਾ ਬੈਠੇ, ਪਿਆਰ ਪਾ ਬੈਠੇ, ਸੰਬੰਧ ਜੋੜ ਲੈ ਤੇ ਉਹਦਾ ਉਹਦੇ ਹੱਥ ਕੀ ਆਏਗਾ। ਜਾਂ ਤੇ ਉਹਨੂੰ ਨਾਲ ਉਨਾ ਹੀ ਤੇਜ਼ ਦੌੜਨਾ ਪਏਗਾ ਜਾਂ ਉਹ ਪਿੱਛੇ ਰਹਿ ਜਾਏਗਾ, ਇੱਕ ਪਲ ਬਾਅਦ ਵਿਛੜ ਜਾਏਗਾ। ਬਟਾਊ ਸਿਉਂ ਜੋ ਲਾਵੇ ਨਿਹੋ, ਬਟਾਊ ਸਿਉਂ ਜੋ ਲਾਵੇ ਨਿਹੋ, ਤਾਂ ਕੋ ਹੱਥ ਨਾ ਆਵੇ ਕੇ। ਕੁਛ ਵੀ ਉਹਦੇ ਹੱਥ ਨਹੀਂ ਆਉਣਾ, ਮੁਸਾਫਰ ਨੇ ਤੁਰ ਜਾਣੇ, ਤੇਰੇ ਕੋਲ ਕੇਵਲ ਤੇ ਕੇਵਲ ਉਹਦੀ ਯਾਦ ਹੀ ਰਹਿ ਜਾਏਗੀ, ਕਲਪਨਾ ਹੀ ਰਹਿ ਜਾਏਗੀ, ਕਿਸੇ ਨਾਲ ਪ੍ਰੀਤ ਪਾਈ ਸੀ ਉਹ ਚਲਾ ਗਿਆ। ਗੁਰੂ ਕਹਿਣ ਲੱਗੇ ਬਟਾਊ ਸਿਉ ਜੋ ਲਾਵੇ ਨੇ, ਤਾਂ ਕੋ ਹੱਥ ਨਾ ਆਵੇ ਕੇ। ਕਹਿਣ ਲੱਗੇ ਜਿੰਨੇ ਦੁਨੀਆਂ ਦੇ ਪਦਾਰਥ ਨੇ ਟਿਕਣ ਵਾਲੇ ਨੇ, ਇਹ ਦੌੜ ਰਹੇ ਨੇ, ਇਹ ਤੇਰੇ ਵਾਸਤੇ ਮੁਸਾਫਰ ਨੇ, ਤਾਂ ਕੋ ਹੱਥ ਨਾ ਆਵੇ ਕੇ। ਕਹਿਣ ਲੱਗੇ ਇਸ ਲਈ ਚੰਗੀ ਗੱਲ ਇਹ ਹੈ ਕਿ ਜੇ ਤੂੰ ਸੁੱਖ ਮਾਣਨਾ ਚਾਹੁੰਦਾ ਤਾਂ ਉਹਦੇ ਨਾਲ ਪ੍ਰੀਤ ਪਾ, ਜਿਹਦੇ ਖਜ਼ਾਨੇ ਜੇ ਆਪ ਵੀ ਉਹ ਟਿਕਿਆ ਹੋਵੇ ਤੇ ਉਹਦੇ ਖਜ਼ਾਨੇ ਵੀ ਟਿਕੇ ਹੋਣ। ਕਹਿਣ ਲੱਗੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਲਓ ਆਹ ਹੈ ਪ੍ਰੀਤ ਜਿਹੜੀ ਸੁਖਦਾਈ ਹੈ। ਬਟਾਊ ਨਾਲ ਮੁਸਾਫਰ ਨਾਲ ਪ੍ਰੀਤ ਸੁਖਦਾਈ ਨਹੀਂ, ਬਿਰਖ ਦੀ ਛਾਇਆ ਨਾਲ ਪ੍ਰੀਤ ਸੁਖਦਾਈ ਨਹੀਂ। ਕਹਿਣ ਲੱਗੇ ਆਹ ਪ੍ਰੀਤ ਸੁਖਦਾਈ ਹੈ, ਕਿਉਂਕਿ ਜਿੰਨਾ ਰਾਜ ਜੋਬਨ ਧਨ ਮਾਲ ਹੈ ਨਾ ਇਹਦੇ ਨਾਲ ਪ੍ਰੀਤ ਸੁਖਦਾਈ ਨਹੀਂ, ਇਹਨੇ ਚਲਾ ਜਾਣਾ। ਆਪਾਂ ਕਈ ਵਾਰ ਦੇਖਦੇ ਹਾਂ ਜਦੋਂ ਜੋਬਨ ਚਲਾ ਜਾਂਦਾ ਮਨੁੱਖ ਝੋਰੇ ਝੁਰਦਾ ਹੈ, ਸੰਭਾਲਣ ਦੀ ਕੋਸ਼ਿਸ਼ ਕਰਦਾ।
ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
ਕਿਰਪਾ ਕਰੋ ਜਿਹਦੇ ਤੇ ਰਹਿਮਤ ਕਰੇ ਤੂੰ, ਉਹਨੂੰ ਤੂੰ ਇਸ ਪ੍ਰੀਤ ਵਿੱਚ ਲਾ ਲੈਂਦਾ, ਨਹੀਂ ਤਾਂ। ਕਹਿਣ ਲੱਗੇ ਇਹਦੇ ਤੋਂ ਬਿਨਾਂ ਜਿੰਨੀ ਪਦਾਰਥਾਂ ਦੀ ਸੰਸਾਰਿਕ ਸੁੱਖਾਂ ਦੀ ਪ੍ਰੀਤ ਹੈ ਨਾ ਕਰ, ਪਰ ਇੱਕ ਸਮਝ ਕੇ ਕਰਕੇ ਇਹ ਨਾਲ ਨਿਭਣ ਵਾਲੇ ਨੂੰ। ਮੈਂ ਇੱਕ ਵਾਰ ਕੀਤੀ ਸੀ ਕਿ ਮਨੁੱਖ ਬਿਰਖ ਦੀ ਛਾਇਆ ਮਾਣ ਸਕਦਾ, ਇਹਨੂੰ ਪਕੜ ਨਹੀਂ ਸਕਦਾ, ਨਾਲ ਨਾਲ ਤੁਰਿਆ ਜਾ ਮਾਣ ਲਵੇ। ਸੂਰਜ ਦੀ ਧੁੱਪ ਨੂੰ ਮਾਣ ਸਕਦਾ, ਇਹਨੂੰ ਫੜ ਕੇ ਗ੍ਰਹਿਣ ਨਹੀਂ ਕਰ ਸਕਦਾ, ਟਿਕਾ ਨਹੀਂ ਸਕਦਾ। ਗੁਰੂ ਕਹਿਣ ਲੱਗੇ ਪਦਾਰਥਾਂ ਪ੍ਰਤੀ ਤੇਰੀ ਇੱਕ ਸੋਚ ਸਟੈਬਲਿਸ਼ ਕਰਨਾ ਚਾਹੁੰਦਾ, ਇਹ ਨਹੀਂ ਕਿ ਪਦਾਰਥ ਛੱਡ ਦੇ ਰਹੇ ਪਦਾਰਥਾਂ ਵਿੱਚ, ਪਰ ਇੱਕ ਗੱਲ ਸੋਚ ਕੇ ਕਿ ਇਹਨਾਂ ਨਾਲੋਂ ਵੱਡੀ ਕੋਈ ਚੀਜ਼ ਹੋਰ ਹੈ, ਕਿਉਂਕਿ ਇਹ ਹਮੇਸ਼ਾ ਰਹਿਣ ਵਾਲੇ ਨਹੀਂ, ਇਹਨਾਂ ਦੀ ਕਲਪਨਾ ਨਹੀਂ ਲਾਉਣੀ। ਗੁਰੂ ਕਹਿਣ ਲੱਗੇ,
ਮਿੱਥਿਆ ਮਿੱਥਿਆ ਤਨ ਧਨ ਕੁਟੰਬ ਸਬਾਇਆ।
ਹੁਣ ਤੱਕੇ ਤਨ ਨਾਲ ਜੇ ਮਨੁੱਖ ਪਿਆਰ ਕਰੇ ਤੇ ਤਨ ਨੇ ਕੋਈ ਹਮੇਸ਼ਾ ਨਹੀਂ ਨਾ, ਤਨ ਨਾਲ ਪਿਆਰ ਮਨੁੱਖ ਕਰਦਾ ਹੀ ਹੈ। ਦਿਨ ਰਾਤ ਨੂੰ ਦਿਨ ਰਾਤ ਤਨ ਨੂੰ ਸੰਭਾਲਣ ਵਿੱਚ, ਤਨ ਨੂੰ ਸਜਾਉਣ ਵਿੱਚ, ਤਨ ਨੂੰ ਬਲਵਾਨ ਕਰਨ ਵਿੱਚ, ਰਿਸ਼ਤ ਪੁਸ਼ਟ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਵਸੀਲੇ ਅਖਤਿਆਰ ਕਰਦਾ, ਪਰ ਤਨ ਦੀ ਜਵਾਨੀ ਕੋਈ ਹਮੇਸ਼ਾ ਰਹਿੰਦੀ ਹੈ। ਬਾਬਾ ਫਰੀਦ ਵਰਗੇ ਨੂੰ ਇਹ ਗੱਲ ਕਹਿਣੀ ਪਈ ਆਪਣੀ ਬਾਣੀ ਵਿੱਚ ਕਿ ਇੰਨੀ ਨਿੱਕੀ ਜੰਗੀਏ ਥਲ ਡੂਗਰ ਭਵੇ ਓਮ, ਅੱਜ ਫਰੀਦੈ ਕੁਜੜਾ ਸੈਕੋ ਹਥਿਆ। ਕਹਿਣ ਲੱਗਾ ਇਹਨਾਂ ਛੋਟੀਆਂ ਛੋਟੀਆਂ ਲੱਤਾਂ ਨਾਲ ਬੜੇ ਬੜੇ ਵੱਡੇ ਪਹਾੜਾਂ ਦੀਆਂ ਚੋਟੀਆਂ ਸਰ ਕੀਤੀਆਂ, ਕਦੀ ਥੱਕਦਾ ਹੀ ਨਹੀਂ ਸਾਂ, ਅੱਜ ਇੰਨੀ ਦੂਰ ਪਿਆ ਹੋਇਆ ਕੁੱਜਾ ਉਠਾ ਕੇ ਉਜੂ ਸਾਜਣਾ ਸੀ ਅਤੇ ਉਹ ਵੀ ਇਉਂ ਲੱਗਦਾ ਸੀ ਜਿਵੇਂ 100 ਕੋਹ 'ਤੇ ਪਿਆ ਚੁੱਕਿਆ ਨਹੀਂ ਸੀ ਜਾ ਰਿਹਾ। ਤਨ ਤਾਂ ਹੈ ਪਰ ਨਿਭਿਆ। ਗੁਰੂ ਕਹਿੰਦੇ ਨੇ ਇਹ ਖਿਆਲ ਕਰੀ, ਇਹ ਜਿੰਨਾ ਕੁਟੰਬ ਧਨ ਮਾਲ ਜੋ ਕੁਝ ਵੀ ਹੈ ਇਹ ਸਾਰਾ ਨਾਲ ਨਿਭਣ ਵਾਲਾ ਨਹੀਂ। ਕੁਟੰਬ ਦੇ ਜੀ ਜਿਹੜੇ ਅੱਜ ਨਾਲ ਨੇ ਕੱਲ ਨਾਲ ਹੋਣਗੇ, ਕੋਈ ਜ਼ਰੂਰੀ ਹੈ? ਬਾਬਾ ਕਬੀਰ ਜੀ ਨੇ ਐਵੇਂ ਨਹੀਂ ਆਪਣੀ ਬਾਣੀ ਵਿੱਚ ਆਖ ਦਿੱਤਾ, ਬਾਬਾ ਫਰੀਦ ਨੇ ਕਹਿਣ ਲੱਗਾ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਮੇਰੇ ਇਹਨਾਂ ਅੱਖਾਂ ਨਾਲ ਦੇਖਦਿਆਂ ਦੇਖਦਿਆਂ ਬੜੇ ਚਲੇ ਗਏ। ਫਰੀਦਾ ਕਿੱਥੇ ਪੈਂਦੇ ਮਾਪਿਆਂ, ਜਿੰਨੀ ਤੂੰ ਜਣਿਓ ਏ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀ ਨਹੀਂ ਹੋਏ, ਤੈਨੂੰ ਵਿਸ਼ਵਾਸ ਨਹੀਂ ਆਇਆ ਕਿ ਕੁਟੰਬ ਵੀ ਜਿਹੜਾ ਮਿੱਥਿਆ। ਕਹਿਣ ਲੱਗੇ
ਮਿੱਥਿਆ ਤਨ ਧਨ ਕੁਟੰਬ ਸਬਾਇਆ। ਮਿੱਥਿਆ ਹਉਮੈ ਮਮਤਾ ਮਾਇਆ।
ਤੇ ਜਿਹੜੀ ਤਨ ਧਨ ਕੁਟੰਬ ਤੋਂ ਹਉਮੈ ਪੈਦਾ ਹੋਈ, ਮਮਤਾ ਪੈਦਾ ਹੋਈ, ਉਹ ਵੀ ਸਾਰੀ ਇੱਕ ਮਾਇਆ ਹੀ ਸਾਬਤ ਹੋਈ, ਮਿੱਥਿਆ ਸਾਬਤ ਹੋਈ। ਜਿਹੜੀ ਚੀਜ਼ ਮੇਰੇ ਕੋਲ ਨਹੀਂ ਰਹਿਣੀ ਉਹਦੀ ਹੋਂ ਕਾਹਦੀ। ਗੁਰੂ ਕਹਿਣ ਲੱਗੇ
ਮਿੱਥਿਆ ਰਾਜ ਜੋਬਨ ਧਨ ਮਾਲ।
ਜਿਹੜਾ ਰਾਜ ਕਰਨ ਵਾਲਾ ਹੈ ਉਹਨੂੰ ਪਤਾ ਹੋਵੇ ਤੇਰੇ ਤੋਂ ਪਹਿਲਾਂ ਕੋਈ ਰਾਜਾ ਨਹੀਂ ਹੋਇਆ, ਕੀ ਉਹ ਆਪਣੀ ਮਰਜ਼ੀ ਨਾਲ ਰਾਜ ਛੱਡ ਕੇ ਗਿਆ, ਪਰ ਚਲਾ ਗਿਆ, ਰਾਜ ਉਹਦੇ ਕੋਲ ਨਹੀਂ ਰਿਹਾ। ਜੇ ਕੋਈ ਜਵਾਨ ਰਿਸ਼ਤ ਪੁਸ਼ ਚੰਗਾ ਬਲਵਾਨ ਮਨੁੱਖ ਹੈ ਤੇ ਇਸ ਗੱਲ ਦਾ ਹਉਮੈ ਹੰਕਾਰ ਕਰਦਾ ਹੈ ਕਿ ਮੇਰੇ ਵਿੱਚ ਬਲਵਾਨਤਾ ਹੈ, ਜਵਾਨੀ ਹੈ, ਜੋਬਨ ਹੈ। ਗੁਰੂ ਨੇ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਕਹਿਣ ਲੱਗੇ ਮਨੁੱਖ ਨੂੰ ਨਸ਼ਾ ਰਹਿੰਦਾ ਹੈ, ਜੋਬਨ ਧਨ ਪ੍ਰਭਤਾ ਕੇ ਮਾਧਮ ਹੈ। ਮਦ ਕਹਿੰਦੇ ਨੇ ਨਸ਼ੇ, ਜਵਾਨੀ ਦੌਲਤ ਤੇ ਪ੍ਰਭਤਾ, ਤਿੰਨ ਚੀਜ਼ਾਂ ਦਾ ਮਨੁੱਖ ਨੂੰ ਬੜਾ ਨਸ਼ਾ ਹੁੰਦਾ ਹੈ। ਐਨ ਸਰਹਿ ਦੀਵਾਨਾ, ਦਿਨ ਰਾਤ ਇਹਦੀ ਦੀਵਾਨਗੀ ਵਿੱਚ, ਮਗਰੂਰੀ ਵਿੱਚ ਨਸ਼ਈ ਹੋ ਕੇ ਰਹਿੰਦਾ, ਮਸਤ ਹੋ ਕੇ ਰਹਿੰਦਾ। ਗੁਰੂ ਕਹਿਣ ਲੱਗੇ
ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਬਿਕਰਾਲ।
ਤੇ ਸਭ ਤੋਂ ਬਿਕਰਾਲ ਜਿਹੜੇ ਸ਼ਕਤੀਆਂ ਨੇ, ਜਿਹੜੀਆਂ ਬਰਬਾਦ ਕਰਦੀਆਂ ਨੇ, ਉਹ ਹਨ ਕਾਮ ਕ੍ਰੋਧ। ਤੇ ਜਿਹੜੇ ਦੋ ਚੀਜ਼ਾਂ ਮਨੁੱਖ ਦੇ ਹਿਰਦੇ ਵਿੱਚ ਜ਼ਿਆਦਾ ਬਲਵਾਨ ਨੇ, ਜਿਨ੍ਹਾਂ ਦੇ ਅਧੀਨ, ਜਿਨ੍ਹਾਂ ਦੇ ਨਾਲ ਨਿਉ ਇਹਦਾ ਜ਼ਿਆਦਾ ਲੱਗਾ ਹੋਇਆ ਹੈ। ਗੁਰੂ ਨੇ ਬਾਣੀ ਵਿੱਚ ਹੋਰ ਥਾਂ ਵੀ ਆਖਿਆ, ਕਹਿਣ ਲੱਗੇ
ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੇ,
ਕਾਲ ਬੁੱਧ ਕੀ ਹਸਤਨੀ ਮਨ ਬੋਰਾਰੇ ਚਲਤ ਰਚਿਓ ਜਗਦੀਸ਼ ਕਾਮ ਸਵਾਏ ਗਜ ਬਸ ਪਰਿਓ ਮਨ ਬੋਰਾਰੇ ਅੰਕਸ ਸਹਿਓ ਅਸੀਸ
ਹਾਥੀ ਨਾਲ ਵੱਡਾ ਬਲਵਾਨ ਕਿਹੜਾ ਹੋ ਸਕਦਾ ਪਰ ਇੱਕੋ ਹੀ ਅਵਗਣ ਕਾਮ ਦੇ ਅਵਗਣ ਨੇ ਉਹਨੂੰ ਗੁਲਾਮ ਕਰ ਦਿੱਤਾ ਜੀਵਨ ਬਰਬਾਦ ਹੋ ਗਿਆ ਕਹਿਣ ਲੱਗੇ ਇਹ ਦੋ ਅਵਗਣ ਜਿਹੜੇ ਨੇ ਬੜੇ ਵਿਕਰਾਲ ਨੇ ਬੜੇ ਭਿਆਨਕ ਨੇ ਕ੍ਰੋਧ ਜਦੋਂ ਕਿਸੇ ਨੂੰ ਆ ਜਾਏ ਉਹਦੇ ਵਿੱਚੋਂ ਦਇਆ ਉੱਡ ਜਾਂਦੀ ਹੈ ਤੇ ਜਿਹਦੇ ਮਨੁੱਖ ਦੇ ਅੰਦਰ ਦਇਆ ਨਾ ਰਹੇ ਉਹਦੇ ਵਰਗਾ ਭਿਆਨਕ ਕੋਈ ਨਹੀਂ ਰਹਿੰਦਾ ਡਰਾਉਣਾ ਹੋ ਜਾਂਦਾ ਮਨੁੱਖ ਤੁਸੀਂ ਜ਼ਰਾ ਕ੍ਰੋਧੀ ਹੋਵੋ ਛੋਟੇ ਜਿਹੇ ਬੱਚੇ ਵੱਲ ਵੇਖਿਓ ਉਹ ਵੀ ਬਾਪੂ ਦੇ ਕ੍ਰੋਧਮਈ ਚਿਹਰੇ ਨੂੰ ਵੇਖ ਕੇ ਸਹਿਮ ਜਾਂਦਾ ਕਦੀ ਦੇਖਿਓ ਛੋਟੇ ਜਿਹੇ ਮਾਸੂਮ ਬੱਚੇ ਵੱਲ ਤੁਸੀਂ ਕ੍ਰੋਧ ਦੀ ਨਿਗਾਹ ਨਾਲ ਦੇਖੋ ਗੁੱਸੇ ਨਾਲ ਉਹ ਵੀ ਸਹਿਮ ਜਾਂਦਾ ਕਿਉਂਕਿ ਉਹਨੂੰ ਪਤਾ ਹੈ ਹੁਣ ਬਾਪੂ ਵਿੱਚ ਦਇਆ ਨਹੀਂ ਰਹੀ ਮਾਰੇਗਾ ਸੀ ਗੁਰੂ ਅਰਜਨ ਸਾਹਿਬ ਨੇ ਆਖ ਦਿੱਤਾ ਕਹਿਣ ਲੱਗੇ ਹੇ ਕਲ ਮੂਲ ਕ੍ਰੋਧੰ ਤਦੰਚ ਕਰਨਾ ਨਾ ਉਪਰਜਤੇ ਹੇ ਕਲ ਦੇ ਕਲੇਸ਼ ਦੀ ਜੜ ਕ੍ਰੋਧ ਜਿੱਥੇ ਤੂੰ ਆ ਜਾਏ ਉੱਥੇ ਕਰਨਾ ਨਹੀਂ ਰਹਿੰਦੀ ਕਰਨਾ ਕਹਿੰਦੇ ਨੇ ਦਇਆ ਨੂੰ ਵਿਕਰਾਲ ਹੋ ਜਾਣਾ ਗੁਰੂ ਕਹਿਣ ਲੱਗੇ
ਮਿਥਿਆ ਕਾਮ ਕ੍ਰੋਧ ਵਿਕਰਾਲ
ਪਰ ਕਹਿਣ ਲੱਗੇ ਭਲਾ ਐਡੀ ਵੱਡੀ ਸ਼ਕਤੀ ਜਿਹਨੇ ਤੈਨੂੰ ਵੀ ਅਧੀਨ ਕਰ ਲਿਆ ਜਿਹਨੇ ਹਾਥੀਆਂ ਨੂੰ ਵੀ ਅਧੀਨ ਕਰ ਲਿਆ ਮੈਂ ਪੁੱਛਣਾ ਉਹ ਸ਼ਕਤੀ ਹਮੇਸ਼ਾ ਰਹਿੰਦੀ ਹੈ ਲਓ ਕਹਿੰਦੇ ਜੀ ਤੁਸੀਂ ਤਾਂ ਖਿਆਲ ਦਿੱਤੇ ਨੇ ਕਿ ਕਾਮ ਕ੍ਰੋਧ ਦੀ ਸ਼ਕਤੀ ਜਿਹਦੇ ਅਧੀਨ ਮਨੁੱਖ ਚੱਲ ਰਿਹਾ ਉਹ ਸ਼ਕਤੀ ਕੋਈ ਹਮੇਸ਼ਾ ਰਹਿੰਦੀ ਹੈ ਉਹ ਵੀ ਜਵਾਨੀ ਤੱਕ ਕੁਝ 10-20 ਸਾਲ ਹੀ ਹੁੰਦੇ ਨੇ ਉਸ ਤੋਂ ਬਾਅਦ ਉਹ ਸ਼ਕਤੀ ਵੀ ਕੋਈ ਨਹੀਂ
ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ਼ਵ ਬਸਤਰਾ
ਜਿਹੜੇ ਰਾਜ ਦੇ ਸਿੰਘਾਸਨ ਦੇ ਦੌਲਤ ਦੇ ਪਦਾਰਥਾਂ ਦੇ ਰੂਪ ਨੇ ਰਥ ਰਾਜਾਂ ਦੇ ਜਿਹੜੇ ਅਡੰਬਰ ਨੇ ਰਥ ਹਸਤੀ ਹਾਥੀ ਅਸ਼ਵ ਘੋੜੇ ਬੜੇ ਸੁੰਦਰ ਪੋਸ਼ਾਕਾਂ ਗਹਿਣੇ
ਮਿਥਿਆ ਰਥ ਹਸਤੀ ਅਸ਼ਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
ਹੁਣ ਉਸ ਰਥ ਹਸਤੀ ਅਸ਼ਵ ਬਸਤਰਾ ਦੇ ਜਿਹੜੇ ਅਡੰਬਰ ਨੇ ਉਹਨਾਂ ਨੂੰ ਰੰਗਾਂ ਉਹਨਾਂ ਰੰਗਾਂ ਨੂੰ ਉਹਨਾਂ ਖੁਸ਼ੀਆਂ ਨੂੰ ਵੇਖ ਕੇ ਮਨੁੱਖ ਬੜਾ ਪ੍ਰਸੰਨ ਹੋ ਰਿਹਾ ਉਹ ਸਾਰੀ ਮਾਇਆ ਨੇ ਮਿੱਥਿਆ ਰੰਗ ਸੰਗ ਮਾਇਆ ਵੇਖ ਹੱਸਤਾ ਖੁਸ਼ ਹੋ ਰਿਹਾ ਹੱਸ ਹੋ ਰਿਹਾ ਹੱਸ ਰਿਹਾ ਮੇਰੇ ਕੋਲ ਇੰਨੇ ਅਡੰਬਰ ਨੇ ਮੇਰੇ ਕੋਲ ਇੰਨੇ ਪਦਾਰਥ ਨੇ ਪ੍ਰਸੰਨ ਹੋ ਰਹੇ ਪਰ ਇਹ ਨਹੀਂ ਸਮਝ ਰਿਹਾ ਕਿ ਇਹ ਪਦਾਰਥ ਤਾਂ ਤੇਰੇ ਤੋਂ ਪਹਿਲਾਂ ਵੀ ਸਨ ਤੇ ਤੇਰੇ ਤੋਂ ਬਾਅਦ ਵੀ ਰਹਿਣੇ ਨੇ ਬਦਲਵੇਂ ਨੇ ਇਹਨਾਂ ਤੇਰੇ ਕੋਲ ਹਮੇਸ਼ਾ ਨਹੀਂ ਰਹਿਣਾ ਇਹ ਤੇਰੇ ਲਈ ਮਿੱਥਿਆ ਨੇ ਚੱਲਣ ਵਾਲੇ ਨੇ ਅੱਜ ਤੇਰੇ ਕੋਲ ਨੇ ਕੱਲ ਕਿਸੇ ਹੋਰ ਕੋਲ ਨੇ ਪਰਸੋਂ ਕਿਸੇ ਹੋਰ ਕੋਲ ਨੇ ਜਿਹੜੀ ਚੀਜ਼ ਚੱਲਦੀ ਹੈ ਉਹ ਜੋਦੀ ਸੈਸੋ ਚੱਲਣਹਾਰ ਮਿੱਥਿਆ
ਮਿੱਥਿਆ ਰੰਗ ਸੰਗ ਮਾਇਆ ਵੇਖ ਹਸਤਾ
ਪਰ ਅਗਲੀਆਂ ਦੋ ਲਾਈਨਾਂ ਜਿਹੜੀਆਂ ਬੜੀਆਂ ਰੁੱਖ ਕੇ ਸਮਝਣ ਵਾਲੀਆਂ ਨੇ ਉਹਦੇ ਚ ਤਿੰਨ ਚੀਜ਼ਾਂ ਵਰਤੀਆਂ ਨੇ
ਮਿਥਿਆ ਤ੍ਰੋ ਮੋਹ ਅਭਿਮਾਨ
ਜਿੰਨੇ ਪਦਾਰਥ ਨੇ ਇਹਨਾਂ ਦੀ ਪ੍ਰਾਪਤੀ ਲਈ ਮਨੁੱਖ ਧਰੋਹ ਕਰਦਾ ਹੈ ਲਓ ਇਹ ਤਿੰਨ ਲਫ਼ਜ਼ ਵੱਖਰੇ ਵੱਖਰੇ ਨੇ ਧਰੋਹ ਕਹਿੰਦੇ ਨੇ ਠੱਗੀ ਨੂੰ ਕਿਸੇ ਨਾਲ ਬੇਇਨਸਾਫ਼ੀ ਨੂੰ ਧਰੋਹ ਕਰਨਾ ਮਨੁੱਖ ਪਦਾਰਥਾਂ ਦੀ ਪ੍ਰਾਪਤੀ ਲਈ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਕਹਿਣ ਲੱਗੇ ਸੰਚੈ ਦਰਬ ਦਰਬ ਨੂੰ ਇਕੱਠਾ ਕਰਨਾ ਪਰ ਦੇਹ ਦੁੱਖ ਲੋਕ ਪਰਾਇਆ ਹੱਕ ਮਾਰਨਾ ਲੋਕ ਦੁਖੀ ਹੋ ਰਹੇ ਨੇ ਸਿੰਚੈ ਦਰਬ ਦੇਹ ਦੁੱਖ ਲੋਕ ਤੇਰੇ ਕਾਜ ਨਾ ਅਵਰਾਂ ਜੋਗ। ਤੂੰ ਇਕੱਠਾ ਕਰਦਾ ਰਹਿ ਗਿਆ, ਕੋਈ ਜ਼ਰੂਰੀ ਤਾਂ ਨਹੀਂ ਤੂੰ ਉਹਦੇ 'ਚ ਸੁੱਖ ਭੋਗ ਲਿਆ। ਹੋ ਸਕਦਾ ਉਹ ਇਕੱਠੇ ਕੀਤੇ ਹੋਏ ਪਦਾਰਥ ਬਿਨਾਂ ਕਮਾਏ ਤੇਰੀ ਸੰਤਾਨ ਕੋਲ ਚਲੇ ਜਾਣ, ਉਹਨਾਂ ਨੂੰ ਕਮਾਈ ਦਾ ਪਤਾ ਹੀ ਨਾ ਹੋਵੇ, ਮਿਲ ਗਏ ਨੇ ਵਿਰਸੇ ਵਿੱਚ, ਉਹ ਵੀ ਵਿਗੜ ਜਾਣ। ਕਹਿਣ ਲੱਗੇ ਖਿਆਲ ਕਰੀ ਇਹਦੇ ਇਸ ਮਿੱਥਿਆ ਵਿੱਚੋਂ ਜਿਹੜੀ ਹੋਰ ਤਿੰਨ ਚੀਜ਼ਾਂ ਮਿੱਥਿਆ ਨਿਕਲੀਆਂ ਨੇ ਉਹ ਹੈ ਧਰੋਹ। ਇਹਨਾਂ ਦੀ ਪ੍ਰਾਪਤੀ ਲਈ, ਇਸ ਮਿੱਥਿਆ ਵਸਤੂਆਂ ਦੀ ਪ੍ਰਾਪਤੀ ਲਈ ਤੂੰ ਧਰੋਹ ਕੀਤੇ, ਠੱਗੀਆਂ ਕੀਤੀਆਂ, ਬੇਇਨਸਾਫੀਆਂ ਕੀਤੀਆਂ। ਤੇ ਫਿਰ ਜਦੋਂ ਪਦਾਰਥ ਮਿਲ ਗਿਆ ਤੂੰ ਉਹਦੇ ਵਿੱਚ ਮੋਹ ਪਾ ਲਿਆ, ਮੈਂ ਹੁਣ ਇਹ ਛੱਡਾਂ ਨਾ ਕਿਤੇ ਚੱਲਣ ਜਾਏ, ਧਰੋਹ ਮੋਹ। ਤੇ ਜਦੋਂ ਤੇਰੇ ਕੋਲ ਪਦਾਰਥ ਸੀ ਤੂੰ ਅਭਿਮਾਨੀ ਹੋ ਗਿਆ, ਅਹੰਕਾਰੀ ਹੋ ਗਿਆ ਕਿ ਮੇਰੇ ਕੋਲ ਇੰਨੇ ਪਦਾਰਥ ਨੇ, ਮੇਰੇ ਕੋਲ ਇੰਨੇ ਸੁੱਖ ਨੇ। ਇਸ ਲਈ ਗੁਰੂ ਕਹਿੰਦੇ ਨੇ ਇੱਕ ਮਿੱਥਿਆ ਪਦਾਰਥ ਨੇ ਤਿੰਨ ਅਵਗੁਣ ਪੈਦਾ ਕਰ ਲਏ, ਧਰੋਹ ਮੋਹ ਤੇ ਅਭਿਮਾਨ। ਹੰਕਾਰੀ ਵੀ ਉਹੋ ਹੀ ਮਨੁੱਖ ਹੁੰਦਾ ਜਿਹਦੇ ਕੋਲ ਪਦਾਰਥ ਜ਼ਿਆਦਾ ਹੋਵੇ, ਤੇ ਮੋਹ ਵੀ ਪਦਾਰਥਾਂ ਨਾਲ ਉਹੋ ਹੀ ਪਾਉਂਦਾ ਜਿਹਦੇ ਕੋਲ ਪਦਾਰਥ ਹੈ, ਜਿਹਦੇ ਕੋਲ ਹੈ ਕੁਛ ਨਹੀਂ ਉਹਨੇ ਮੋਹ ਕੀ ਕਰਨਾ। ਤੇ ਇਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਧਰੋਹ ਵੀ ਉਹਨੇ ਹੀ ਕੀਤੇ ਹੁੰਦੇ ਨੇ, ਇਸ ਲਈ ਤਿੰਨ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਮਿੱਥਿਆ ਧਰੋਹ ਮੋਹ ਅਭਿਮਾਨ, ਮਿੱਥਿਆ ਆਪਸ ਉੱਪਰ ਕਰਤ ਗੁਮਾਨ। ਇਸ ਲਈ ਭਲਿਆ ਆਪਣੇ ਆਪ ਦੀ ਨਾਲ ਸੰਬੰਧਿਤ ਕਿਸੇ ਚੀਜ਼ ਤੇ ਵੀ ਗੁਮਾਨ ਕਰਨਾ ਛੱਡ ਦੇ। ਇਹ ਆਪਣੇ ਆ ਗੁਮਾਨ, ਆਪਣੇ ਆਪ ਦਾ ਅਹੰਕਾਰ ਮਿੱਥਿਆ ਹੈ, ਕਿਉਂਕਿ ਤੇਰੀ ਆਪਣੀ ਹੋਂਦ ਹੀ ਕੋਈ ਨਹੀਂ। ਹੋਂਦ ਤੇ ਸਿਰਫ ਇੰਨੀ ਹੈ ਨਾ ਕਿ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ। ਜਿਵੇਂ ਕੱਚੇ ਭਾਂਡੇ ਨੂੰ ਥੋੜ੍ਹੀ ਜਿਹੀ ਠੋਕਰ ਵੱਜ ਜਾਏ ਟੁੱਟ ਜਾਂਦਾ ਹੈ। ਕਹਿਣ ਲੱਗੇ ਤੇਰੇ ਜੀਵਨ ਦਾ ਭਰੋਸਾ ਵੀ ਕੀ ਹੈ। ਇਸ ਲਈ ਖਿਆਲ ਕਰੀ ਆਪਣੇ ਆਪ ਤੇ ਅਭਿਮਾਨ ਨਾ ਕਰ, ਹੰਕਾਰ ਨਾ ਕਰ।
ਮਿੱਥਿਆ ਆਪਸ ਉੱਪਰ ਕਰਤ ਗੁਮਾਨ।
ਲਓ ਇੱਥੇ ਫਿਰ ਰੁਕਣਾ ਜੀ। ਫਿਰ ਦੱਸੋ ਕਿਹੜੀ ਚੀਜ਼ ਮਿੱਥਿਆ ਨਹੀਂ ਜਿਹਦੇ ਨਾਲ ਜੁੜਾਂ। ਜੇ ਇਹ ਸਾਰਾ ਅਡੰਬਰ ਮਿੱਥਿਆ ਹੈ ਜਿਹਦੇ ਵਿੱਚ ਮੈਂ ਜੀਉ ਰਿਹਾ, ਜਿਹੜਾ ਮੈਨੂੰ ਚੰਗਾ ਲੱਗ ਰਿਹਾ, ਤਾਂ ਫਿਰ ਇਹ ਦੱਸੋ ਕਿ ਕਿਹੜੀ ਚੀਜ਼ ਮਿੱਥਿਆ ਨਹੀਂ, ਸਥਿਰ ਕਿਹੜੀ ਹੈ, ਨੇਤ ਕਿਹੜੀ ਹੈ। ਜੇ ਸਾਰੀ ਇਹ ਅਨੇਤ ਹੈ ਤਾਂ ਨੇਤ ਕਿਹੜੀ ਹੈ। ਕਹਿਣ ਲੱਗੇ
ਅਸਥਿਰ ਭਗਤ ਸਾਧ ਕੀ ਸਰਨ।
ਕਹਿਣ ਲੱਗੇ ਸਥਿਰ ਰਹਿਣ ਵਾਲੀ, ਹਮੇਸ਼ਾ ਰਹਿਣ ਵਾਲੀ ਚੀਜ਼ ਹੈ ਭਗਤੀ, ਪ੍ਰਭੂ ਭਗਤੀ ਤੇ ਗੁਰੂ ਦੀ ਸ਼ਰਨ ਵਿੱਚ ਉਹਦੇ ਹੁਕਮ ਵਿੱਚ ਰਹਿਣਾ, ਇਹ ਹਮੇਸ਼ਾ ਰਹਿਣ ਵਾਲੀ ਹੈ। ਹੁਣ ਅਗਲੀ ਲਾਈਨ ਦਾ ਇੱਕ ਲਫ਼ਜ਼ ਜਿਹੜਾ ਹੈ ਉਹ ਸਾਨੂੰ ਬਹੁਤ ਚੰਗੀ ਤਰ੍ਹਾਂ ਵਿਚਾਰਨਾ ਪਏਗਾ।
ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
ਕਹਿਣ ਲੱਗੇ ਜੀਵਨ ਸਫਲ ਕਿੰਦਾ ਹੁੰਦਾ ਹੈ, ਇੱਥੇ ਜਵਾਬ ਹੈ ਨਾਨਕ ਜਪ ਜਪ ਜੀਵੈ ਹਾਰ ਕੇ ਚਰਨ। ਲਓ ਇੱਥੇ ਰੁਕਣਾ। ਹੁਣ ਤੱਕ ਆਮ ਗੱਲ ਅਸੀਂ ਇਹੋ ਸੁਣਨੇ ਹਾਂ ਕਿ ਨਾਮ ਜਪਣਾ ਹੈ, ਇੱਥੇ ਕੱਲ ਦਾ ਪੇਟ ਖੁੱਲੇਗਾ। ਹੁਣ ਤੱਕ ਅਸੀਂ ਆਪਾਂ ਹੀ ਕਹਿੰਦੇ ਨਾਮ ਜਪਣਾ ਹੈ, ਨਾਮ ਜਪਣ ਦੀ ਗੱਲ ਆਵਾਂ ਆਉਂਦੀ। ਇੱਥੇ ਲਫ਼ਜ਼ ਨੇ ਚਰਨ ਜਪਣੇ ਨੇ। ਰੁਕਿਓ, ਇੱਕ ਲਫ਼ਜ਼ ਨੇ ਸਾਡਾ ਬੜਾ ਵੱਡਾ ਭੇਤ ਖੋਲਦੇ ਨੇ।
ਨਾਨਕ ਜਪ ਜਪ ਜੀਵੈ ਹਰ ਕੇ ਚਰਨ।
ਨਾਮ ਤੇ ਜਪਣ ਨੂੰ, ਕੇਵਲ ਜਪਣ ਲਫ਼ਜ਼ ਨੂੰ ਆਪਣੀ ਜ਼ਬਾਨ ਦੀ ਕਿਰਿਆ ਸਮਝ ਕੇ ਕਿਸੇ ਨੇ ਰਾਮ ਰਾਮ, ਕਿਸੇ ਨੇ ਅੱਲਾ ਅੱਲਾ ਜਾਂ ਵਾਹਿਗੁਰੂ ਵਾਹਿਗੁਰੂ ਆਖ ਕੇ ਜਪਣਾ ਸ਼ੁਰੂ ਕਰ ਦਿੱਤਾ, ਉਹਨੂੰ ਆਖਿਆ ਨਾਮ ਹੈ। ਨਾਮ ਜਪਣ ਦੀ ਗੱਲ ਵੀ ਆਮ ਆਈ। ਪਰ ਇੱਥੇ ਇੱਕ ਲਫ਼ਜ਼ ਆਇਆ ਜਪ ਜਪ ਜੀਵੈ ਹਰ ਕੇ ਚਰਨ। ਇੱਥੇ ਹਰੀਨਾਮ ਦੀ ਗੱਲ ਨੇ, ਹਰੀ ਦੇ ਚਰਨਾਂ ਨੂੰ ਜਪਣ ਦੀ ਗੱਲ ਹੈ। ਕੀ ਆਖੋਗੇ? ਆਖੀ ਚੱਲੋਗੇ ਚਰਨ 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 ਰੁਕੇ ਹੋ, ਚਰਨਾਂ ਨੂੰ ਜਪਣਾ ਕੀ ਹੈ? ਇੱਕ ਕੁਸਚਨ ਖੜਾ ਹੋ ਗਿਆ, ਸਵਾਲ ਵਿੱਚੋਂ ਹੀ ਜਵਾਬ ਮਿਲਦਾ ਤੇ ਜਵਾਬ ਹੀ ਮਨੁੱਖ ਦਾ ਆਦਰਸ਼ ਹੁੰਦਾ ਹੈ, ਰਸਤਾ ਹੁੰਦਾ। ਇੱਥੇ ਲਫ਼ਜ਼ ਨੇ ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਹਰੀ ਦਾ ਲਫ਼ਜ਼ ਨਹੀਂ ਆਇਆ, ਹਰੀ ਦੇ ਚਰਨਾਂ ਦਾ ਲਫ਼ਜ਼, ਹਰ ਕੇ ਲਫ਼ਜ਼ ਹੈ, ਪੂਰੇ ਹਰੀ ਦਾ ਨਹੀਂ। ਇੱਥੇ ਰੁਕਣਾ, ਉਹ ਹੈ ਹਰ ਨਾਮ ਜਿੱਥੇ ਹੈ ਪੂਰਾ ਲਫ਼ਜ਼, ਇੱਥੇ ਹੈ ਹਰੀ ਕੇ ਚਰਨ। ਚਰਨ ਜਿਹੜੇ ਜੇ ਅਸੀਂ ਇਹਨਾਂ ਪੈਰਾਂ ਨੂੰ ਆਖੀਏ ਤਾਂ ਇਹ ਖਿਆਲ ਕਰਿਓ, ਇਹ ਤਾਂ ਪੂਰੇ ਸਰੀਰ ਦਾ, ਪੂਰੀ ਮਨੁੱਖਤਾ ਦਾ, ਪੂਰੀ ਕਿਰਿਆ ਦਾ, ਪੂਰੇ ਰੂਪ ਦਾ ਇੱਕ ਹਿੱਸਾ ਹੈ। ਹਰੀ ਦੇ ਚਰਨ ਜਪਣੇ ਹੁਣ ਤੱਕ ਕਿਵੇਂ ਜਪੋ? ਇਹ ਤਾਂ ਕਦੀ ਮੈਂ ਕਿਸੇ ਨੂੰ ਕਹਿੰਦਾ ਨਹੀਂ ਸੁਣਿਆ ਕਿ ਕਿਸੇ ਨੇ ਮਾਲਾ ਫੜ ਲਈ ਹੋਵੇ ਤੇ ਸਾਰਾ ਦਿਨ ਆਖੀ ਜਾ ਚਰਨ 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 ਚਰਨ, ਇਹ ਕਦੀ ਨਹੀਂ ਸੁਣਿਆ। ਤੇ ਗੁਰੂ ਨੇ ਚਰਨ ਜਪਣ ਲਈ ਆਖਿਆ,
ਨਾਨਕ ਜਪ ਜਪ ਜੀਵੈ ਹਰ ਕੇ ਚਰਨ।
ਇੱਥੇ ਆਪਾਂ ਨੂੰ ਪ੍ਰਭੂਤਾ ਮਿਲੇਗੀ ਜਿੱਥੋਂ ਆਪਾਂ ਆਰੰਭ ਕੀਤਾ ਸੀ ਸੁਖਮਨੀ ਸਾਹਿਬ, ਕਿਉਂਕਿ ਚਰਨ ਇੱਕ ਸੰਗਿਆ ਹੈ ਤੇ ਇਸ ਗੱਲ ਦੀ ਚੱਲਣ ਦੀ, ਚਰਨਾਂ ਦੀ ਕਿਰਿਆ ਕੀ? ਚੱਲਣਾ, ਸਫ਼ਰ ਕਰਨਾ, ਚੱਲਣਾ। ਜਿੰਨੀ ਚੱਲਣ ਦੀ ਚਾਲੀ ਹੈ ਨਾ ਉਹ ਚਰਨਾਂ ਵਿੱਚ, ਉਹਦਾ ਨਾਮ ਨਾਲ ਚਰਨ ਜੁੜਦਾ ਹੈ। ਤੇ ਉਹ ਜਿਹੜੀ ਚਰਨ ਦੀ ਚੱਲੜੀ ਹੈ ਨਾ, ਇਹ ਖਿਆਲ ਕਰਿਓ, ਉਹ ਜ਼ਰੂਰੀ ਨਹੀਂ ਕਿ ਇਹਨਾਂ ਚਰਨਾਂ ਨਾਲ ਹੋਵੇ ਜਿਹਨੂੰ ਅਸੀਂ ਚਰਨ ਆਖਦੇ ਹਾਂ ਤੇ ਚਰਨ ਚਰਨ ਕਹਿਣ ਦਾ ਨੂੰ ਨਾਮ ਜਪਣਾ ਕਹਿ ਦੇਈਏ। ਗੁਰੂ ਨੇ ਬਾਣੀ ਵਿੱਚ ਇੱਕ ਥਾਂ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ,
ਪੈਰਾਂ ਬਾਝੋਂ ਚੱਲਣਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ।
ਬਿਨਾਂ ਹੱਥਾਂ ਤੋਂ ਜਿਹੜਾ ਕੰਮ ਹੋ ਜਾਏ ਉਹ ਵੀ ਕੰਮ ਹੈ, ਬਿਨਾਂ ਪੈਰਾਂ ਤੋਂ ਜਿਹੜਾ ਚੱਲਿਆ ਜਾਏ ਉਹ ਵੀ ਚੱਲਣ ਹੈ। ਆਪਾਂ ਮਨੁੱਖ ਦੇ ਜੀਵਨ ਦੇ ਜਿਹੜੇ ਸੰਸਕਾਰ ਨੇ, ਸੁਭਾਅ ਹੈ, ਆਦਤਾਂ ਨੇ, ਉਹਦਾ ਤਰੀਕਾ ਹੈ ਜਿਹੜਾ ਜੀਵਨ ਦਾ ਰਹਿਣ ਸਹਿਣ, ਉਹਨੂੰ ਕੀ ਆਖਦੇ ਹਾਂ? ਚਾਲ ਚੱਲਣ। ਰੱਬ ਦੇ ਚਰਨ ਕੀ ਨੇ ਤੇ ਚਰਨ ਕਿਵੇਂ ਜਪਣੇ ਨੇ? ਆਪਾਂ ਕੀ ਕਹਿੰਦੇ ਹਾਂ? ਚਾਲ ਚੱਲਣ। ਬਲਕਿ ਬਾਣੀ ਵਿੱਚ ਵੀ ਆ ਗਿਆ,
ਗੁਰ ਸਿੱਖ ਮੀਤ ਚਲੋ ਗੁਰ ਚਾਲੀ।
ਜਿਵੇਂ ਗੁਰੂ ਚੱਲਦਾ ਨਾ ਉਵੇਂ ਤੂੰ ਵੀ ਚੱਲ। ਜਿਹਦਾ ਚਾਲ ਚੱਲਣ ਹੁੰਦਾ ਹੈ ਉਹ ਚਾਲ ਚੱਲਣ ਤੂੰ ਵੀ ਸਮਝ। ਮੈਂ ਗੱਲ ਕਰਾਂ ਕਿਉਂਕਿ ਉਹ ਚਰਨਾਂ ਨਾਲ ਚੱਲਣ ਚੱਲਣ ਦਾ ਲਫ਼ਜ਼ ਜੁੜਦਾ, ਇਸੇ ਲਈ ਇਸ ਚਾਲ ਚੱਲਣ ਨੂੰ ਦੂਜੇ ਲਫ਼ਜ਼ਾਂ ਵਿੱਚ ਅਸੀਂ ਆਚਰਨ ਵੀ ਆਖਦੇ ਹਾਂ। ਲਫ਼ਜ਼ ਇੱਕ ਦੂਜੇ ਵਿੱਚੋਂ ਕਿਵੇਂ ਜਨਮ ਲੈਂਦੇ ਨੇ? ਲਫ਼ਜ਼ ਹਮੇਸ਼ਾ ਇੱਕ ਦੂਜੇ ਵਿੱਚੋਂ, ਫਲਸਫੀ ਵਿੱਚੋਂ ਜਨਮ ਲੈਂਦਾ। ਆਪਾਂ ਕਿਸੇ ਦੇ ਸੁਭਾਅ, ਉਹਦੇ ਰਹਿਣ ਸਹਿਣ, ਉਹਦੀਆਂ ਆਦਤਾਂ, ਉਹਨੂੰ ਕੀ ਆਖਣੇ? ਫਲਾਣੇ ਦਾ ਆਚਰਨ ਬਹੁਤ ਚੰਗਾ ਹੈ, ਫਲਾਣੇ ਦਾ ਆਚਰਨ ਬਹੁਤ ਮਾੜਾ ਹੈ। ਉੱਥੇ ਵੀ ਲਫ਼ਜ਼ ਨਾਲ ਚਰਨ, ਆਪਣਾ ਆਚਰਨ, ਚਾਲ ਚੱਲਣ। ਇੱਥੇ ਗੁਰੂ ਨੇ ਆਖਿਆ ਖਿਆਲ ਇੱਥੇ ਚਰਨ ਜਪਣ ਤੋਂ ਭਾਵ, ਇਸੇ ਲਈ ਪਹਿਲੇ ਆਰੰਭ ਵਿੱਚ ਆਇਆ ਕਿ ਨਾਮ ਜਪਣਾ ਹੈ ਕਿ ਗੁਣ। ਤਬ ਸਰਬਨਾਮ ਕਥੈ ਕਮਨ ਕਰਮ ਨਾਮ ਬਣੇ ਸਵਤ, ਨਾਮ ਗੁਣ ਹੈ ਤੇ ਗੁਣਾਂ ਤੋਂ ਬਣਦਾ ਆਚਰਨ। ਤੇ ਜਦੋਂ ਜੋ ਉਹਦਾ ਹੁਕਮ ਹੋਵੇ, ਜਿਹੜੀ ਦਿਸ਼ਾ ਉਹ ਦੇਵੇ, ਜਿਸ ਆਚਰਨ ਜਿਸ ਰਾਹ ਤੇ ਚੱਲਣ ਲਈ ਉਹ ਆਖੇ, ਜਿਨ੍ਹਾਂ ਰਾਹਾਂ ਦਾ ਉਹ ਜ਼ਿਕਰ ਕਰੇ, ਤੇ ਉਹਨਾਂ ਤੇ ਜਦੋਂ ਸਿੱਖ ਚੱਲ ਰਿਹਾ ਹੋਵੇ, ਉਦੋਂ ਸਮਝੋ ਉਹ ਹਰ ਕਦਮ ਤੇ ਰੱਬ ਨੂੰ ਜਪ ਰਿਹਾ, ਭਾਵ ਯਾਦ ਵਿੱਚ ਰੱਖ ਰਿਹਾ ਕਿ ਮੇਰੇ ਰੱਬ ਨੇ ਮੈਨੂੰ ਕਿਹੜਾ ਰਾਹ ਦਿਖਾਇਆ ਹੈ। ਜੋ ਮੇਰੇ ਰੱਬ ਨੇ, ਜੋ ਮੇਰੇ ਪ੍ਰਭੂ ਨੇ ਮੈਨੂੰ ਰਾਹ ਦਿਖਾਇਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਜਿਵੇਂ ਖਸਮ ਨੇ ਮੈਨੂੰ ਚੱਲਣ ਦਾ ਚਾਲੀ ਰਾਹ ਦਿਖਾਇਆ, ਮੇਰਾ ਆਚਰਨ ਉਹ ਕਿਤੇ ਉੱਥੋਂ ਬਦਲ ਨਾ ਜਾਏ। ਇਸ ਲਈ ਆਪਣੇ ਜੀਵਨ ਦਾ ਹਰ ਕਦਮ ਰੱਖਣ ਲੱਗਿਆਂ, ਜੇ ਉਹ ਪ੍ਰਭੂ ਦੇ ਉਸ ਆਚਰਨ ਨੂੰ, ਉਹਦੇ ਗੁਣਾਂ ਨੂੰ, ਉਹਦੇ ਸੁਭਾਅ ਨੂੰ ਹਰ ਵਕਤ ਯਾਦ ਰੱਖਦਾ ਹੈ, ਤਾਂ ਉਸ ਯਾਦ ਦਾ ਨਾਂ ਹੈ ਚਰਨਾਂ ਦਾ ਚਾਲ ਚੱਲਣ ਦਾ ਜਪਣਾ। ਕਿਉਂਕਿ ਮਨੁੱਖ ਦੀ, ਸਿੱਖ ਦੀ ਜ਼ਿੰਦਗੀ ਦਾ ਇਹ ਤਤਪਰਜ ਹੈ। ਉਹ ਗੁਰਬਾਣੀ ਵਿੱਚੋਂ ਹਮੇਸ਼ਾ ਦੇਖੇ ਮੇਰੇ ਰੱਬ ਨੂੰ ਕੀ ਪਾਉਂਦਾ ਹੈ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਜਿੰਨੇ ਰੰਗ ਮੈਨੂੰ ਚੰਗੇ ਲੱਗਦੇ ਨੇ ਉਹ ਸਾਰੇ ਮੇਰੇ ਮਾਲਕ ਦੇ ਨੇ। ਰੰਗ ਸਭੈ ਨਾਰਾਇਣ ਨੇ, ਜੇਤੇ ਮਨ ਪਾਵਨ, ਉਹ ਸਾਰੇ ਉਹਦੇ ਨੇ। ਜਿੰਨੀਆਂ ਖੁਸ਼ੀਆਂ ਮੈਨੂੰ ਚੰਗੀਆਂ ਲੱਗਦੀਆਂ ਨੇ ਉਹਦੇ ਨਾਲ ਜੇ ਇੱਕ ਗੱਲ ਜੁੜ ਜਾਏ, ਮੇਰੀਆਂ ਨਹੀਂ ਮਿੱਥਿਆ ਨੇ, ਜੇ ਮੇਰੀਆਂ ਹੋਣ ਇਹ ਉਹਦੀਆਂ ਨੇ। ਜਿਨ੍ਹਾਂ ਰਾਹਾਂ 'ਤੇ ਮੈਂ ਤੁਰਨਾ ਹੈ, ਇਹ ਰਾਹ ਮੇਰੇ ਨਹੀਂ, ਮੇਰੇ ਰੱਬ ਨੂੰ ਚੰਗੇ ਲੱਗਦੇ ਨੇ। ਗੁਰੂ ਵੀ ਇਹਨਾਂ ਰਾਹਾਂ 'ਤੇ ਤੁਰ ਰਿਹਾ, ਮੈਂ ਵੀ ਇਹਨਾਂ ਰਾਹਾਂ 'ਤੇ ਤੁਰਨਾ ਹੈ। ਉਹਦਾ ਵੀ ਆਚਰਨ ਕੀ ਹੈ? ਉਹਦਾ ਆਚਰਨ ਨੂੰ ਦਿਨ ਰਾਤ ਮੈਂ ਯਾਦ ਵਿੱਚ ਰੱਖਾਂ, ਚੇਤੇ ਵਿੱਚ ਰੱਖਾਂ, ਅਤੇ ਉਹਦੇ ਅਨੁਸਾਰ ਆਪਣਾ ਆਚਰਨ ਢਾਲ ਰਵਾਂ। ਇਹਦਾ ਨਾਂ ਹੈ ਚਰਨ ਭਗਤੀ, ਕਿਉਂਕਿ ਆਚਰਨ ਇਹਦੇ ਵਿੱਚ ਬਣਨਾ। ਨਹੀਂ ਤੇ ਹੋਰ ਕਦੀ ਜੇ ਅਸੀਂ ਆਖੀਏ ਨਾ ਵੀ ਚਰਨ ਜਪਣ ਦਾ ਮਤਲਬ ਇਹ ਹੈ ਵੀ ਵਾਹਿਗੁਰੂ ਵਾਹਿਗੁਰੂ ਥਾਂ 'ਤੇ ਚਰਨ ਚਰਨ ਆਖੀ ਚੱਲੀਏ, ਨਹੀਂ। ਜੇ ਅਸੀਂ ਅੱਖਰੀ ਨਾਮ ਵਿੱਚ ਜਾਵਾਂਗੇ ਤਾਂ ਇਹ ਗੱਲ ਬਣੇਗੀ, ਪਰ ਨਹੀਂ, ਇਹ ਅੱਖਰੀ ਨਾਮ ਨਹੀਂ, ਇਹ ਭਾਵਨਾਵਾਂ ਨੇ। ਅਤੇ ਗੁਰੂ ਕਹਿੰਦੇ ਨੇ ਜਦੋਂ ਤੂੰ ਉਸ ਦੇ ਚਾਲ ਚੱਲਣ ਨੂੰ, ਉਹਦੇ ਸੁਭਾਅ ਨੂੰ, ਉਹਦੀਆਂ ਆਦਤਾਂ ਨੂੰ ਆਪਣੀਆਂ ਆਦਤਾਂ ਬਣਾ ਲਵੇਂਗਾ। ਮੈਂ ਇੱਕ ਵਾਰ ਕੀਤੀ ਸੀ ਬਾਬਾ ਕਬੀਰ ਜੀ ਦੇ ਇਸ ਲਫ਼ਜ਼ ਦੇ ਕਿ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੇ ਹੋਏ ਨਿਬਰਿਓ, ਕਿ ਸਾਧ ਸੰਗਤ ਵਿੱਚ ਜਾ ਕੇ ਕਬੀਰ ਬਦਲ ਗਿਆ, ਅਤੇ ਬਦਲਿਆ ਕਿ ਉਹ ਰਾਮ ਬਣ ਗਿਆ, ਰੱਬ ਹੋ ਗਿਆ, ਹੁਣ ਕਬੀਰ ਨਹੀਂ ਰਿਹਾ। ਤਾਂ ਕਿ ਕਬੀਰ ਦਾ ਕੋਈ ਰੂਪ ਬਦਲ ਗਿਆ? ਕਬੀਰ ਅੱਗੇ ਨਾਲੋਂ ਕੋਈ ਵੱਡਾ ਛੋਟਾ ਹੋ ਗਿਆ? ਕਬੀਰ ਅੱਗੇ ਨਾਲੋਂ ਕਾਲਾ ਗੋਰਾ ਹੋ ਗਿਆ? ਬਿਲਕੁਲ ਨਹੀਂ, ਸਿਰਫ ਉਹਦਾ ਸੁਭਾਅ ਬਦਲ ਗਿਆ, ਉਹਦਾ ਆਚਰਨ ਬਦਲ ਗਿਆ, ਉਹਦਾ ਰਹਿਣ ਸਦਨ ਸਹਿਣ ਬਦਲ ਗਿਆ, ਉਹਦਾ ਚਾਲ ਚੱਲਣ ਬਦਲ ਗਿਆ। ਅਤੇ ਚਾਲ ਚੱਲਣ ਚਰਨ 'ਤੇ ਸੰਬੰਧ ਰੱਖਦਾ। ਇਸ ਲਈ ਉਸ ਮਾਲਕ ਦੇ ਚਾਲ ਚੱਲਣ, ਉਹਦੇ ਹੁਕਮਾਂ, ਉਹਦੇ ਦੱਸੇ ਹੋਏ ਰਾਹਾਂ ਨੂੰ ਹਰ ਵਕਤ ਚੇਤੇ ਵਿੱਚ ਰੱਖਣਾ, ਇਹ ਹੈ ਉਹਦੇ ਚਰਨਾਂ ਨੂੰ ਜਪਣਾ। ਗੁਰੂ ਕਹਿਣ ਲੱਗੇ
ਅਸਥਿਰ ਭਗਤ ਸਾਧਕੀ ਸਰਨ,
ਕਹਿਣ ਲੱਗੇ ਭਾਗਾਂ ਵਾਲਾ ਉਹ ਮਨੁੱਖ ਹੈ ਜਿਹੜਾ ਰੱਬ ਨਾਲ ਜੁੜ ਕੇ, ਪ੍ਰਭੂ ਨਾਲ ਜੁੜ ਕੇ ਚਾਲ ਚੱਲਣ, ਆਪਣੇ ਜੀਵਨ ਦਾ ਆਚਰਨ ਉਹਦੇ ਹੁਕਮ ਵਿੱਚ ਢਾਲ ਲੈਂਦਾ। ਅਤੇ ਜਿਹੜਾ ਪਦਾਰਥਾਂ ਵਿੱਚ ਜੁੜ ਕੇ ਜੀਵਨ ਗੁਜ਼ਾਰ ਲੈਂਦਾ ਉਹ ਵੱਖਰਾ। ਅਤੇ ਇਹ ਮਾਇਆ ਦੇ ਵੱਖ ਵੱਖ ਰੂਪ ਨੇ, ਅਣਖ ਭਾਂਤ ਮਾਇਆ ਕਹੇ। ਇੱਕ ਹੋਰ ਸ਼ਬਦ ਵਿੱਚ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਬਹੁ ਰੰਗ ਮਾਇਆ ਬਹੁ ਵਿਦਪੇਖੀ, ਮਾਇਆ ਦੇ ਮੈਂ ਬੜੇ ਰੰਗ ਵੇਖੇ, ਵੱਖ ਵੱਖ ਹੁੰਦੇ ਰੂਪ ਸਨ। ਬਹੁ ਰੰਗ ਮਾਇਆ ਬਹੁ ਵਿਦਪੇਖੀ, ਕਲਮ ਕਾਗਜ਼ ਸਿਆਣਪ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਣ, ਤਾਤੇ ਨਾਹੀ ਮਨ ਤ੍ਰਿਪਤਾਨ। ਅੱਗੇ ਜਾ ਕੇ ਕਹਿਣ ਲੱਗੇ ਤਖ਼ਤ